ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਸੇ ਜਨ ਤ੍ਰਿਪੁਤ ਅਗਾਈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਸੇ ਜਨ ਤ੍ਰਿਪੁਤ ਅਗਾਈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧ ਆਰੋਗ ਅਨੰਦਾਈ ਜਿਸਨੋ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਖ ਵੇਦਨ ਜਾਣ ਆਈ ਹਰ ਆਰਾਧ ਆਰੋਗ ਅਨੰਦਾਈ ਜਿਸਨੋ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਖ ਵੇਦਨ ਜਾਣ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੁਗੋ ਜੁਗ ਅਟਲ ਤਖ਼ਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਸਰਬੱਤ ਮਾਈ ਪਾਈ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਜਿਸ ਦੀਆਂ ਪਹਿਲੀਆਂ ਪੰਕਤੀਆਂ ਦਾ ਪਾਠ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬ ਜੀ ਤੋਂ ਸੁਣਿਆ ਹੈ, ਪੰਚਮ ਪਿਤਾ ਸੋਰਠ ਰਾਗ ਦੇ ਵਿੱਚ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਹੁਕਮਨਾਮਾ ਸਾਹਿਬ ਦੇ ਅੰਦਰ ਮਨਮੁੱਖਾਂ ਦੀ ਦਸ਼ਾ ਅਤੇ ਗੁਰਮੁਖਾਂ ਦੀ ਦਸ਼ਾ ਦੱਸੀ ਗਈ ਹੈ। ਗੁਰਮੁਖ ਕੀ ਹੈ, ਮਨਮੁੱਖ ਕੌਣ ਹਨ, ਇਹ ਅੱਜ ਆਪਾਂ ਨੇ ਵਿਚਾਰ ਕਰਨੀ ਹੈ। ਗੁਰਮੁਖ ਦਾ ਅਰਥ ਹੁੰਦਾ ਜਿਹਦਾ ਮੂੰਹ ਗੁਰੂ ਵੱਲ ਹੋਵੇ, ਗੁਰਮੁਖ ਗੁਰੂ ਵੱਲ ਮੁੱਖੜਾ, ਮਨਮੁੱਖ ਜਿਹੜਾ ਮਨ ਦੇ ਪਿੱਛੇ ਚੱਲਦਾ, ਜਿਹਦਾ ਮੂੰਹ ਮਨ ਦੇ ਵੱਲ ਹੈ। ਮਨਮੁੱਖ ਮਨ ਦੇ ਪਿੱਛੇ ਚੱਲਣ ਵਾਲੇ ਨੂੰ, ਮਨ ਕੇ ਮਤੇ ਨਾ ਚੱਲੀਏ, ਮਨ ਕੇ ਮਤੇ ਅਨੇਕ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ, ਕਿਸੇ ਵਿਦਵਾਨ ਨੇ ਲਿਖਿਆ। ਮਨ ਦੇ ਪਿੱਛੇ ਨਾ ਚੱਲੀ, ਮਨ ਵਰਗਾ ਮਿੱਤਰ ਵੀ ਕੋਈ ਨਹੀਂ ਤੇ ਮਨ ਵਰਗਾ ਦੁਸ਼ਮਣ ਵੀ ਕੋਈ ਨਹੀਂ। ਖਾਲਸਾ ਜੀ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਜਿਹਨੇ ਮਨ ਸਾਧ ਲਿਆ ਸਾਧੂ ਹੈ, ਜਿਹਨੇ ਮਨ ਨਹੀਂ ਸਾਧਿਆ ਭਾਵੇਂ ਸਾਧੂਆਂ ਵਾਲਾ ਲਿਬਾਸ ਪਾਈ ਫਿਰੇ, ਜਟਾਂ ਵਧਾਈ ਫਿਰੇ, ਉਹ ਸਾਧੂ ਨਹੀਂ ਹੈ। ਇਸ ਕਰਕੇ ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨਮੁੱਖ ਜਿਹੜਾ ਉਹਨੂੰ ਦੁੱਖਾਂ ਦਾ ਖੇਤ ਕਿਹਾ, ਉਹ ਆਪਣੀ ਜੀਵਨ ਰੂਪੀ ਖੇਤੀ ਦੇ ਵਿੱਚ ਦੁੱਖ ਬੀਜਦਾ ਹੈ। ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਜੋ ਆਪਾਂ ਬੀਜ ਪਾ ਲਵਾਂਗੇ ਇਹ ਸਰੀਰ ਰੂਪੀ ਖੇਤੀ ਦੇ ਵਿੱਚ, ਸਰੀਰ ਰਾਹੀਂ ਜੋ ਕਰਮ ਕਰਾਂਗੇ ਉਹਦਾ ਫਲ ਮਿਲਦਾ ਹੈ। ਸੰਸਾਰ ਅਤੇ ਮਨੁੱਖ ਜਦੋਂ ਇਸ ਦੁਨੀਆਂ ਤੋਂ ਜਾਂਦਾ, ਤਿੰਨ ਪ੍ਰਕਾਰ ਦੇ ਮਿੱਤਰ ਮੰਨੇ ਨੇ, ਇੱਕ ਤਾਂ ਰਿਸ਼ਤੇਦਾਰ ਸਾਕ ਸੰਬੰਧੀ, ਇੱਕ ਧਨ, ਇੱਕ ਕਰਮ। ਰਿਸ਼ਤੇਦਾਰ ਸਾਕ ਸੰਬੰਧੀ ਕਈ ਵਾਰੀ ਤਾਂ ਜਿਉਂਦਿਆਂ ਨੂੰ ਛੱਡ ਦਿੰਦੇ ਨੇ, ਕਿਉਂਕਿ ਗਰੀਬ ਦਾ ਕੋਈ ਰਿਸ਼ਤੇਦਾਰ ਬਣਨ ਵਾਸਤੇ ਤਿਆਰ ਨਹੀਂ। ਜਾ ਕੋ ਮੁਸ਼ਕਲ ਅਟਵਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੈ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜੇ ਨਿਭਦੀ ਵੀ ਹੈ ਤਾਂ ਕਬਰਾਂ ਚ ਜਾ ਕੇ ਛੱਡ ਆਉਂਦੇ ਨੇ, ਜਤਰ ਆਇਆ ਤੱਤਰ ਗਸਤੀ, ਜਿੱਥੋਂ ਆਇਆ ਉੱਧਰ ਨੂੰ ਚਲਿਆ ਜਾ, ਹੁਣ ਸਾਡਾ ਤੇਰਾ ਕੋਈ ਲੈਣਾ ਦੇਣਾ ਨਹੀਂ। ਜਿਸ ਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰੀ ਹੁੰਦੀ ਹੈ, ਗੁਰਬਾਣੀ ਕਹਿੰਦੀ ਹੈ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ, ਆਦਿ ਕਰੀ ਕੋਊ ਨਹਿ ਰੱਖੈ ਘਰ ਤੇ ਦੇ ਤਨਕਾਰ। ਜਿਸ ਬੰਦੇ ਨਾਲ ਸਾਰੀ ਜ਼ਿੰਦਗੀ ਆਪਾਂ ਬਤੀਤ ਕਰਦੇ ਹਾਂ, ਜਦੋਂ ਪ੍ਰਾਣ ਨਿਕਲ ਜਾਂਦੇ ਨੇ, ਉਹਨੂੰ ਆਪਾਂ ਅੱਧੀ ਘੜੀ ਵੀ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ ਹੁੰਦੇ। ਛੇਤੀ ਕਰੋ, ਉੱਪਰੋਂ ਦਿਨ ਛਿਪ ਰਿਹਾ, ਰਾਤ ਪੈਂਦੀ ਹੈ, ਰਾਤ ਨੂੰ ਕਿਹੜਾ ਬੈਠੂਗਾ ਮੁਰਦੇ ਦੇ ਕੋਲੇ ਸੰਸਕਾਰ ਕਰਿਆਓ। ਐਸੀ ਹਾਲਤ ਹੈ ਖਾਲਸਾ ਜੀ ਸਾਡੀ। ਸੋ ਇਸ ਕਰਕੇ ਮਨਮੁੱਖ ਦੁੱਖਾਂ ਦਾ ਖੇਤ ਹੈ। ਫਿਰ ਧਨ ਜਿਹੜਾ ਮਿੱਤਰ ਹੈ, ਧਨ ਦੀ ਮਿੱਤਰਤਾ ਉਹਨਾਂ ਸਮਾਂ ਜਿੰਨਾ ਸਮਾਂ ਤੇਰੇ 'ਚ ਪ੍ਰਾਣ ਹਨ, ਭਾਵੇਂ ਤੂੰ ਅਰਬਾਂਪਤੀ ਹੈ ਚਾਹੇ ਖਰਬਾਂਪਤੀ ਹੈ, ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ, ਜਦੋਂ ਪ੍ਰਾਣ ਨਿਕਲ ਜਾਂਦੇ ਨੇ, ਉਹਨਾਂ ਦਾ ਜਿਹੜਾ ਪੈਸਾ ਬੈਂਕ ਵਿੱਚ ਪਿਆ ਉਹ ਦੂਜੇ ਦੇ ਨਾਂ 'ਤੇ ਟ੍ਰਾਂਸਫਰ ਹੋ ਜਾਂਦਾ। ਤੀਜੇ ਨੰਬਰ 'ਤੇ ਕਰਮ, ਕਿਰੇਮਾਨ ਕਰਮ, ਸੰਚਿਤ ਕਰਮ, ਪ੍ਰਲਬਧ ਕਰਮ, ਤਿੰਨ ਪ੍ਰਕਾਰ ਦੇ ਕਰਮ ਨੇ। ਕਰਮ ਨਾਲ ਜਾਂਦੇ ਨੇ, ਚੰਗੇ ਕਰਮਾਂ ਦਾ ਚੰਗਾ ਫਲ ਮਿਲਦਾ, ਮਾੜਿਆਂ ਦਾ ਮਾੜਾ ਮਿਲਦਾ। ਇਸ ਕਰਕੇ ਆਓ, ਗੁਰਮੁਖ ਅਤੇ ਮਨਮੁੱਖ ਦੇ ਬਾਰੇ ਸਤਿਗੁਰੂ ਕੀ ਉਪਦੇਸ਼ ਦਿੰਦੇ ਹਨ। ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਜੀ, ਆਓ ਸਾਰੇ ਗੱਜ ਵੱਜ ਕੇ ਸਰਵਣ ਕਰੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਚਰਨ ਕਮਲ ਸਿਉਂ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ।
ਸਤਿਗੁਰੂ ਸਾਹਿਬ ਕਹਿੰਦੇ ਹਨ, ਜਿਸ ਮਨੁੱਖ ਦਾ ਮਨ ਜਿਹੜਾ ਹੈ ਉਹ ਚਰਨ ਕਮਲ ਜਾ ਕਾ ਮਨ ਲੀਨਾ, ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਲੀਨ ਹੋ ਜਾਵੇ, ਸੇ ਜਨ ਤ੍ਰਿਪਤ ਅਗਾਈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨਾਲ ਜੁੜ ਗਿਆ, ਉਹ ਫਿਰ ਰੱਜੇ ਰਹਿੰਦੇ ਨੇ, ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਜਾਂਦੇ ਹਨ। ਤ੍ਰਿਪਤ ਅਗਾਈ, ਰੱਜ ਜਾਂਦੇ ਨੇ ਸੰਸਾਰ ਦੇ ਪਦਾਰਥਾਂ ਦੀ, ਕੋਈ ਉਹਨਾਂ ਨੂੰ ਭੁੱਖ ਨਹੀਂ ਰਹਿੰਦੀ, ਕੋਈ ਵਾਸ਼ਨਾ ਨਹੀਂ ਰਹਿੰਦੀ, ਜਿਨ੍ਹਾਂ ਦਾ ਮਨ ਨਾਮ ਦੇ ਵਿੱਚ ਲੀਨ ਹੋ ਗਿਆ। ਨਾਮ ਦੇ ਵਿੱਚ ਮਨ ਲੀਨ ਕਦੋਂ ਹੋਊਗਾ? ਜਦੋਂ ਆਪਾਂ ਨਾਮ ਦਾ ਅਭਿਆਸ ਕਰਾਂਗੇ, ਬਾਣੀ ਪੜ੍ਹਾਂਗੇ। ਜੇ ਆਪਾਂ ਬਾਣੀ ਨਹੀਂ ਪੜ੍ਹਨੀ, ਇਹ ਕਹਿ ਕੇ ਛੱਡ ਦੇਣਾ, ਬਾਣੀ ਤਾਂ ਪੜ੍ਹਦੇ ਹਾਂ ਜੀ, ਮਨ ਨਹੀਂ ਲੱਗਦਾ। ਪਹਿਲਾਂ ਤਾਂ ਕਿਸੇ ਦਾ ਵੀ ਨਹੀਂ ਲੱਗਦਾ ਹੁੰਦਾ। ਹੌਲੀ ਹੌਲੀ ਜਦੋਂ ਆਪਾਂ ਅਭਿਆਸ ਕਰਾਂਗੇ, ਬਾਣੀ ਨੂੰ ਪੜ੍ਹਾਂਗੇ, ਸਮਝਾਂਗੇ, ਵਿਚਾਰਾਂਗੇ, ਫਿਰ ਮਨ ਜਿਹੜਾ ਹੈ ਉਹ ਲੱਗਣਾ ਸ਼ੁਰੂ ਹੋ ਜਾਊਗਾ। ਜਦੋਂ ਗੁਰੂ ਦੇ, ਇੱਕ ਤਾਂ ਗੁਰਕਾ ਚਰਨ ਹੁੰਦਾ ਪਾਠ, ਜਿੱਥੇ ਗੁਰਕਾ ਚਰਨ ਪਾਠ ਆਵੇ ਉੱਥੇ ਦਸੇ ਪਾਤਸ਼ਾਹੀਆਂ ਦੇ ਚਰਨਾਂ ਤੋਂ ਲੈਣਾ ਅਰਥ, ਅਤੇ ਜਿੱਥੇ ਹਰ ਕੇ ਚਰਨ ਪਾਠ ਆਵੇ ਇਹਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨ। ਦਸੇ ਪਾਤਸ਼ਾਹੀਆਂ, ਗਿਆਰਵੇਂ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਦੀ ਜੋ ਬਾਣੀ ਹੈ, ਜਾਂ ਦਸੇ ਜਾਮਿਆਂ 'ਚ ਉਚਾਰਨਾ ਕੀਤੀ ਬਾਣੀ, ਦਸ ਜਾਮੇ ਧਾਰਨ ਕਰੇ, ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਨੇ ਕੋਈ ਵੀ ਬਾਣੀ ਉਚਾਰਨਾ ਨਹੀਂ ਕੀਤੀ ਅਕਾਲ ਪੁਰਖ ਦੇ ਹੁਕਮ ਅਨੁਸਾਰ, ਛੇਵੇਂ ਪਾਤਸ਼ਾਹ ਨੇ ਧੁਨਾਂ ਚੜ੍ਹਾਉਣੀਆਂ ਕੀਤੀਆਂ, ਟੁੰਡੇ ਇਸ ਰਾਜੇ ਕੀ ਧੁਨੀ, ਇਸ ਤਰ੍ਹਾਂ ਦੀਆਂ ਧੁਨਾਂ ਚੜ੍ਹਾਈਆਂ ਉਹਨਾਂ ਨੇ। ਸੋ ਇਹ ਜਿਹੜੀ ਗੁਰਬਾਣੀ ਹੈ ਖਾਲਸਾ ਜੀ, ਇਹ ਸਾਰੀ ਬ੍ਰਹਮ ਦਾ ਹੀ ਸਰੂਪ ਹੈ। ਸੋ ਇਸ ਕਰਕੇ ਇੱਥੇ ਹਰੀ ਦੇ ਚਰਨਾਂ ਦੀ ਗੱਲ ਆਈ ਹੈ, ਹਰੀ ਦੇ ਪ੍ਰਤੱਖ ਚਰਨ ਨਹੀਂ ਹੈਗੇ, ਨਾਮ ਰੂਪੀ ਚਰਨਾਂ ਦੇ ਵਿੱਚ ਜਿਨ੍ਹਾਂ ਦਾ ਮਨ ਗੁੜ ਗਿਆ, ਮਨ ਭਿੱਜ ਗਿਆ, ਉਹ ਸੰਸਾਰ ਦੇ ਦੁਨਿਆਵੀ ਪਦਾਰਥਾਂ ਪੱਖੋਂ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਕਿਸੇ ਪਦਾਰਥ ਦੀ ਵਾਸ਼ਨਾ ਨਹੀਂ ਰਹਿੰਦੀ ਐਸੇ ਗੁਰਮੁਖਾਂ ਨੂੰ।
ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ।
ਪਹਿਲੀ ਪੰਕਤੀ ਵਿੱਚ ਗੁਰਮੁਖ ਦੀ ਗੱਲ ਦੱਸੀ ਹੈ, ਗੁਰਮੁਖ ਦਾ ਮਨ ਜੁੜ ਗਿਆ ਗੁਰੂ ਚਰਨਾਂ ਦੇ ਨਾਲ, ਨਾਮ ਰੂਪੀ ਚਰਨਾਂ ਦੇ ਨਾਲ, ਤੇ ਤ੍ਰਿਸ਼ਨਾ ਮਿਟ ਗਈ ਅੰਦਰੋਂ, ਤ੍ਰਿਪਤ ਹੋ ਗਿਆ। ਤ੍ਰਿਸ਼ਨਾ ਵਿਰਲੇ ਹੀ ਕੇ ਵਿਰਲੇ ਹੀ ਕੀ ਬੂਝੀ ਹੈ ਲਾਖ ਜਰ ਖਾਲਸਾ ਜੀ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰ ਹੈ ਲਾਖ ਕਰੋੜ ਹੈ ਮਾਨਾ ਹੋ ਰਹਾ ਪਰੇ ਪਰੇ ਹੀ ਕੋਲੂ ਜੀ ਹੈ। ਅੱਜ ਹਜ਼ਾਰਾਂ ਵਾਲਾ ਲੱਖਾਂ ਪਤੀ ਬਣਨਾ ਚਾਹੁੰਦਾ, ਲੱਖਾਂ ਵਾਲਾ ਕਰੋੜਾਂ ਪਤੀ, ਕਰੋੜਾਂ ਵਾਲਾ ਅਰਬਾਂ ਪਤੀ ਬਣਨਾ ਚਾਹੁੰਦਾ ਹੈ। ਸੋ ਇਸ ਕਰਕੇ ਨਾਮ ਦੇ ਨਾਲ ਹੀ ਇਹ ਤ੍ਰਿਸ਼ਨਾ ਬੁੱਝਦੀ ਹੈ। ਹੁਣ ਅੱਗੇ ਮਨਮੁੱਖ ਦੇ ਬਾਰੇ ਦੱਸਿਆ, ਗੁਣ ਅਮੋਲ ਜਿਸ ਹਿਰਦੇ ਨਾ ਵਸਿਆ, ਜਿਨ੍ਹਾਂ ਦੇ ਨਾਮ ਰੂਪੀ ਖਜ਼ਾਨਾ, ਭਗਤੀ ਦਾ ਖਜ਼ਾਨਾ, ਗੁਣ ਅਮੋਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਰੂਪੀ ਖਜ਼ਾਨਾ ਜਿਨ੍ਹਾਂ ਦੇ ਹਿਰਦੇ ਹਿਰਦੇ 'ਚ ਨਹੀਂ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ, ਉਹ ਭਾਈ ਫਿਰ ਵਾਸ਼ਨਾ ਦੀ ਵਾਸ਼ਨਾ ਰੂਪ ਤ੍ਰਿਸ਼ਨਾ ਦੇ ਵਿੱਚ ਹੀ, ਤ੍ਰਿਸ਼ਨਾ ਦੇ ਵਿੱਚ ਹੀ ਲੱਗੇ ਰਹਿੰਦੇ ਹੈ। ਪਦਾਰਥਾਂ ਦੀ ਵਾਸ਼ਨਾ ਰੂਪ ਤ੍ਰਿਸ਼ਨਾ ਉਹਨਾਂ ਦੀ ਕਦੇ ਨਹੀਂ ਮਿਟਦੀ, ਉਹ ਭੁੱਖੇ ਪਿਆਸੀ ਰਹਿੰਦੇ ਨੇ, ਆਹ ਵੀ ਪਦਾਰਥ ਪ੍ਰਾਪਤ ਹੋ ਜੇ, ਇਹ ਵੀ ਪਦਾਰਥ ਪ੍ਰਾਪਤ ਹੋ ਜੇ, ਕਿਉਂਕਿ ਨਾਮ ਜਪਿਆ ਨਹੀਂ। ਨਾਮ ਜਪਣ ਵਾਲਾ ਜਥਾ ਲਾਭ ਤਥਾ ਸੰਤੁਸ਼ਟ, ਜੋ ਮਿਲਦਾ ਉਸੇ ਵਿੱਚ ਹੀ ਉਹ ਖੁਸ਼ ਹੋ ਜਾਂਦਾ ਹੈ। ਨਾਮ ਜਪਣ ਵਾਲੇ ਗੁਰਸਿੱਖਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਾਨਿਆਂ ਦੀ ਛੱਪਰੀ ਦੇ ਵਿੱਚ ਹੀ ਗੁਰੂ ਅਰਜਨ ਦੇਵ ਨੇ ਉਹਨਾਂ ਨੂੰ ਕਹਿ ਦਿੱਤਾ, ਤੁਸੀਂ ਤਾਂ ਰਾਜਿਆਂ ਦੇ ਰਾਜੇ ਹੋ, ਤੁਹਾਨੂੰ ਕਾਨਿਆਂ ਦੀ ਛੱਪਰੀ ਦੇ ਵਿੱਚ ਹੀ ਸੁੱਖ, ਇੰਨਾ ਸੁੱਖ ਹੈ ਕਿ ਵੱਡੇ ਵੱਡੇ ਰਾਜਿਆਂ ਨੂੰ ਮਹਿਲਾਂ 'ਚ ਵੀ ਨਹੀਂ ਆਉਂਦਾ। ਨਾਮ ਜਪਣ ਵਾਲਾ ਇੱਕ ਛੱਪਰੀ 'ਚ ਜ਼ਿੰਦਗੀ ਕੱਢ ਲੈਂਦਾ ਸ਼ਾਂਤਮਈ। ਜਿਹੜੇ ਨਾਮ ਨਹੀਂ ਜਪਦੇ ਭਾਵੇਂ ਸੰਸਾਰ ਦੇ ਚੱਕਰਵਰਤੀ ਰਾਜੇ ਬਣ ਜਾਣ, ਉਹਨਾਂ ਨੂੰ ਤਾਂ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਗੁਣ ਅਮੋਲ ਵਾਹਿਗੁਰੂ ਦੇ ਗੁਣ ਨੇ ਜਿਹੜੇ ਅਮੋਲ ਨੇ, ਮੁੱਲ ਤੋਂ ਰਹਿਤ ਨੇ। ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ ਹਿਰਦੇ 'ਚ ਨਹੀਂ ਵਸਾਇਆ, ਉਹ ਫਿਰ ਤ੍ਰਿਸ਼ਨ ਤ੍ਰਿਖਾਈ, ਉਹਨਾਂ ਦੇ ਅੰਦਰ ਭਾਈ ਤ੍ਰਿਸ਼ਨਾ ਦੀ ਅੱਗ ਮੱਚਦੀ ਹੀ ਰਹਿੰਦੀ ਹੈ।
ਹਰ ਆਰਾਧੇ ਅਰੋਗ ਆਨੰਦਾਈ,
ਜਿਹੜਾ ਹਰੀ ਪਰਮੇਸ਼ਰ ਨੂੰ ਆਰਾਧਦਾ ਹੈ, ਹਰ ਨਾਮ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ, ਉਸ ਦੇ ਤਨ ਤੇ ਮਨ ਦੇ ਰੋਗ ਨਾਸ਼ ਹੋ ਜਾਂਦੇ ਨੇ। ਤਨ ਦੇ ਰੋਗ, ਸਰੀਰ ਨੂੰ ਬਿਮਾਰੀ ਲੱਗ ਜਾਣੀ, ਕੋਹੜ ਪੈ ਜਾਣਾ, ਕੈਂਸਰ, ਟੀਬੀ, ਕਿੰਨੀਆਂ ਭਿਆਨਕ ਬਿਮਾਰੀਆਂ ਨੇ ਖਾਲਸਾ ਜੀ। ਮਨ ਦੇ ਰੋਗ, ਅਵਿਦਿਆ, ਅਸਮਤਾ, ਰਾਗ, ਦਵੈਸ਼, ਸਾਰੇ ਮਨ ਦੇ ਰੋਗ ਹਨ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ ਸੁਖੀ ਹਰੀ ਕੇ ਦਾਸ। ਕੋਈ ਸਰੀਰ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਸਾਰੇ ਚਿੰਤਾ ਦੇ ਗ੍ਰਸੇ ਹੋਏ ਦੁਖੀ ਹਨ। ਸੁਖੀ ਕੌਣ ਨੇ? ਹਰੀ ਦੇ ਦਾਸ, ਵਾਹਿਗੁਰੂ ਦੇ ਦਾਸ। ਇਸ ਕਰਕੇ ਹਰ ਆਰਾਧੇ ਆਰੋਗਾਨਦਾਈ, ਸਾਰੇ ਤਰ੍ਹਾਂ ਦੇ ਰੋਗ ਮਿਟ ਜਾਂਦੇ ਨੇ ਮਨ ਦੇ ਤਨ ਦੇ। ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਐਡੀ ਨਾਮ ਦੇ ਵਿੱਚ ਤਾਕਤ ਹੈ। ਗਣਕਾ ਇੱਕ ਬੇਸ਼ਵਾ ਸੀ, ਵਾਹਿਗੁਰੂ ਦਾ ਸਿਮਰਨ ਕੀਤਾ, ਭਜਨ ਕੀਤਾ, ਬੇਸ਼ਵਾ ਤੋਂ ਇੱਕ ਭਗਤਾਂ ਦੇ ਵਿੱਚ ਗਿਣੀ ਗਈ, ਐਸਾ ਜੀਵਨ ਉਹਦਾ ਬਣ ਗਿਆ। ਕਿਉਂਕਿ ਨਾਮ ਜਿਹੜਾ ਹੈ ਅੰਦਰੋਂ ਸਾਡੇ ਪਾਪਾਂ ਦੀ ਮੈਲ ਕੱਟਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਧੋਪੇ ਨਾਵੇ ਕੇ ਰੰਗ। ਸਿੱਧਾ ਨੇ ਪੁੱਛਿਆ ਸੀ ਮਨ ਦੀ ਮੈਲ ਕਿਵੇਂ ਰਹਿੰਦੀ ਹੈ। ਸਤਿਗੁਰੂ ਕਹਿੰਦੇ ਜਿਵੇਂ ਵਸਤਰ ਹੁੰਦਾ ਹੈ, ਸਾਬਣ ਲਾ ਕੇ ਉਹਨੂੰ ਧੋਤਾ ਜਾਂਦਾ ਹੈ, ਇਸ ਤਰ੍ਹਾਂ ਮਨ ਰੂਪੀ ਕੱਪੜਾ ਜਿਹੜਾ ਸਤਸੰਗ ਰੂਪੀ ਘਾਟ ਹੈ, ਜੁਗਤੀਆਂ ਰੂਪੀ ਮੁੱਕੀਆਂ ਮਾਰ ਕੇ, ਪ੍ਰੇਮ ਰੂਪੀ ਜਲ ਪਾ ਕੇ, ਇਹ ਮਨ ਰੂਪੀ ਵਸਤਰ ਦੀ ਸਫਾਈ ਹੁੰਦੀ ਹੈ ਨਾਮ ਦੇ ਨਾਲ। ਸੋ ਹਰੀ ਪਰਮੇਸ਼ਰ ਨੂੰ ਆਰਾਧਨ ਵਾਲਿਆਂ ਦੇ ਤਨ ਤੇ ਮਨ ਦੇ ਦੁੱਖ ਨਾਸ਼ ਹੋ ਜਾਂਦੇ ਹਨ।
ਜਿਸਨੋ ਵਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਾਣ ਆਈ।
ਫਿਰ ਇੱਥੇ ਮਨਮੁੱਖਾਂ ਦੀ ਗੱਲ ਕੀਤੀ ਹੈ, ਜਿਨ੍ਹਾਂ ਮਨਮੁੱਖਾਂ ਨੂੰ ਮਨ ਦੇ ਪਿੱਛੇ ਲੱਗੇ ਹੋਇਆਂ ਨੂੰ ਮੇਰਾ ਰਾਮ ਸਨੇਹੀ, ਰਾਮ ਦਾ ਅਰਥ ਇੱਥੇ ਰਮਿਆ ਹੋਇਆ ਪਰਮੇਸ਼ਰ, ਸਨੇਹੀ ਮੈਨੂੰ ਪਿਆਰ ਕਰਨ ਵਾਲਾ, ਸਾਰਿਆਂ ਨੂੰ ਇਹ ਪਿਆਰ ਕਰਦਾ ਹੈ ਵਾਹਿਗੁਰੂ। ਜੇ ਆਪਾਂ ਇੱਕ ਕਦਮ ਉਹਦੇ ਵੱਲ ਪੱਟਾਂਗੇ, ਉਹ 10 ਕਦਮ ਅੱਗੇ ਆਉਂਦਾ ਹੈ। ਇੰਨਾ ਖਾਲਸਾ ਜੀ ਉਹ ਪਿਆਰ ਕਰਦਾ ਹੈ ਆਪਣੇ ਭਗਤ ਨੂੰ, ਨਾਮ ਜਪਣ ਵਾਲੇ ਨੂੰ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਕਦਮ ਪੱਟ ਕੇ ਤਾਂ ਦੇਖੋ, ਆਪਾਂ ਸੰਸਾਰ ਦੇ ਮੋਹ 'ਚ ਗ੍ਰਸੇ ਪਏ ਹਾਂ, ਸੰਸਾਰ ਦੇ ਲੋਕਾਂ ਨਾਲ ਪਿਆਰ ਪਾ ਛੱਡਿਆ ਹੈ। ਉਹ ਕਈ ਵਾਰੀ ਧੋਖਾ ਵੀ ਦੇ ਦਿੰਦੇ ਹਨ, ਪਰ ਜਿਹੜਾ ਵਾਹਿਗੁਰੂ ਹੈ, ਜੇ ਇੱਕ ਕਦਮ ਉਹਦੇ ਵੱਲ ਕੋਈ ਪੜਦਾ, 100 ਕਦਮ ਅੱਗੇ ਆਉਂਦਾ। ਸੱਚਾ ਪਿਆਰ ਵਾਹਿਗੁਰੂ ਦੇ ਹੀ ਹੈ। ਸੋ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ, ਜਿਨ੍ਹਾਂ ਨੂੰ ਰਾਮ ਪਿਆਰਾ ਵਿਸਰ ਜਾਵੇ ਨਾ ਵਾਹਿਗੁਰੂ ਪਰਮੇਸ਼ਰ, ਤਿਸ ਲਾਖ ਵੇਦਨ ਜਣ ਆਈ। ਵੇਦਨ ਭਾਵ ਬਿਮਾਰੀਆਂ ਮੁਸੀਬਤਾਂ, ਭਾਈ ਲੱਖਾਂ ਹੀ ਮੁਸੀਬਤਾਂ ਉਹਨੂੰ ਘੇਰ ਲੈਂਦੀਆਂ ਨੇ। ਨਾਮ ਜਪੋ, ਨਿਤਨੇਮ ਕਰੋ ਸ਼ਰਧਾ ਭਾਵਨਾ ਦੇ ਨਾਲ, ਖਾਲਸਾ ਜੀ ਕੋਈ ਪਰੇਸ਼ਾਨੀ ਨਹੀਂ ਆਉਂਦੀ। ਜਿਹੜਾ ਮਨ ਹੈ ਚੜ੍ਹਦੀ ਕਲਾ 'ਚ ਰਹਿੰਦਾ ਹੈ, ਜਿਹੜਾ ਨਿਤਨੇਮ ਭਜਨ ਸਿਮਰਨ ਛੱਡ ਜਾਵੇ, ਫਿਰ ਕੁਦਰਤੀ ਗੱਲ ਹੈ ਉਸ ਘਰ ਵਿੱਚ ਕਲੇਸ਼ ਵੀ ਆ ਜਾਂਦਾ ਹੈ, ਪਰੇਸ਼ਾਨੀ ਵੀ ਆ ਜਾਂਦੀ ਹੈ, ਉੱਥੇ ਫਿਰ ਵਿਵਾਦ ਖਾਲਸਾ ਜੀ ਸ਼ੁਰੂ ਹੋ ਜਾਂਦਾ ਹੈ। ਸੋ ਇਸ ਕਰਕੇ ਸਾਡਾ ਸਰੀਰ ਵੀ ਇੱਕ ਘਰ ਹੈ, ਇਹਦੇ ਅੰਦਰ ਆਤਮਾ ਹੈ। ਜੇ ਕੋਈ ਕਮਰਾ ਹੋਵੇ, ਕਮਰੇ 'ਚ ਕੋਈ ਝਾੜੂ ਨਾ ਮਾਰੇ, ਗੰਦਗੀ ਪੈ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸਰੀਰ ਰੂਪੀ ਘਰ ਵਿੱਚ ਜੇ ਆਪਾਂ ਨਿਤਨੇਮ ਰੂਪੀ ਝਾੜੂ ਨਹੀਂ ਮਾਰਾਂਗੇ, ਨਾਮ ਨਹੀਂ ਜਪਾਂਗੇ, ਤਾਂ ਸਾਡੇ ਅੰਦਰ ਵਿਸ਼ਿਆਂ ਰੂਪੀ ਗੰਦਗੀ ਪੈ ਜਾਵੇਗੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਕਰਨਗੇ ਖਾਲਸਾ ਜੀ। ਫਿਰ ਇਸ ਕਰਕੇ ਜਿਨ੍ਹਾਂ ਨੂੰ ਵਾਹਿਗੁਰੂ ਪਿਆਰਾ ਵਿਸਰ ਗਿਆ, ਲੱਖਾਂ ਹੀ ਮੁਸੀਬਤਾਂ ਉਹਨਾਂ ਦੇ ਗਲ ਆਣ ਪੈਂਦੀਆਂ ਹਨ।
ਰਹਾਓ
ਤੋਂ ਭਾਵ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ। ਰਹਾਓ ਦਾ ਅਰਥ ਹੈ, ਕਈ ਅਰਥ ਨੇ ਰਹਾਓ ਦੇ, ਨਾਭੀ, ਨਾਭੀ ਤੋਂ ਭਾਵ ਕੇਂਦਰੀ ਭਾਵ, ਨਾਭੀ ਤੋਂ ਭਾਵ ਧੁੰਨੀ ਹੁੰਦਾ, ਜਿਵੇਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਧੁੰਨੀ 'ਚ ਹੁੰਦਾ ਹੈ, ਇਸੇ ਤਰ੍ਹਾਂ ਖਾਲਸਾ ਜੀ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਹੁੰਦਾ ਹੈ। ਵਿਸ਼ਰਾਮ ਦੇ ਕੇ ਅੱਗੇ ਸਮਝਾਉਣਾ ਕਰਦੇ ਨੇ।
ਜਿਹ ਦਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣ।
ਗੁਰਮੁਖਾਂ ਦੀ ਗੱਲ ਕੀਤੀ ਹੈ, ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਗੁਰਮੁਖਾਂ ਨੇ ਤੇਰੀ ਓਟ ਤੱਕ ਲਈ, ਤੇਰਾ ਆਸਰਾ ਤੱਕ ਲਿਆ, ਸੇ ਸੁਖੀਏ ਪ੍ਰਭ ਸ਼ਰਨੇ, ਤੇਰੀ ਸ਼ਰਨ ਵਿੱਚ ਆ ਗਏ, ਉਹ ਸਦਾ ਵਾਸਤੇ ਸੁਖੀ ਹੋ ਜਾਂਦੇ ਹਨ। ਜਿਨ੍ਹਾਂ ਨੇ ਤੇਰੀ ਨਾਮ ਰੂਪੀ ਸ਼ਰਨ ਤੱਕ ਲਈ, ਤੇਰਾ ਓਟ ਆਸਰਾ ਤੱਕ ਲਿਆ ਗੁਰਮੁਖਾਂ ਨੇ, ਉਹ ਸਦਾ ਵਾਸਤੇ ਲੋਕ ਪ੍ਰਲੋਕ ਦੇ ਵਿੱਚ ਸੁਖੀ ਹੋ ਜਾਂਦੇ ਹਨ।
ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਾਨਣ।
ਅੱਗੇ ਫਿਰ ਮਨਮੁੱਖਾਂ ਬਾਰੇ ਪੰਗਤੀ ਆ ਗਈ, ਇੱਕ ਗੁਰਮੁਖਾਂ ਦੀ ਪੰਗਤੀ, ਇੱਕ ਮਨਮੁੱਖਾਂ ਬਾਰੇ ਉਚਾਰਨ ਕੀਤੀ ਹੈ। ਇੱਥੇ ਮਹਾਰਾਜ ਜੀ ਨੇ ਕਹਿਤਾ, ਜਿਨ੍ਹਾਂ ਨੇ ਤੇਰੀ ਓਟ ਤੱਕ ਲਈ, ਨਾਮ ਰੂਪੀ ਆਸਰਾ ਤੱਕ ਲਿਆ, ਉਹ ਸੁਖੀਆ ਹਨ, ਸੁਖੀ ਹਨ ਤੇਰੀ ਸ਼ਰਨ 'ਚ ਆਉਣ ਕਰਕੇ। ਫਿਰ ਅੱਗੇ ਕਹਿਤਾ ਵੀ ਜਿਨ੍ਹਾਂ ਨੂੰ ਤੇਰਾ ਨਾਮ ਵਿਸਰਿਆ, ਪੁਰਖ ਵਿਧਾਤੇ, ਪੂ ਨਾਮ ਨਰਕ ਦਾ ਹੈ, ਰੱਖ ਮਤਲਬ ਨਰਕਾਂ ਤੋਂ ਰੱਖਣ ਵਾਲੇ, ਵਿਧਾਤਾ ਤੋਂ ਭਾਵ ਹੁੰਦਾ ਹੈ ਲੇਖ ਲਿਖਣ ਵਾਲਾ, ਫਰਬਰਲ ਦਾਤਾ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਮਨੁੱਖਾਂ ਨੇ, ਜੋ ਤੂੰ ਨਰਕਾਂ 'ਚੋਂ ਕੱਢਣ ਵਾਲਾ ਹੈ, ਫਲਵਰ ਦਾਤਾ ਹੈ, ਤੇਰੇ ਨਾਮ ਨੂੰ ਵਸਾਰਿਆ, ਉਹਨਾਂ ਦੀ ਗਿਣਤੀ ਦੁਖੀਆਂ ਦੇ ਵਿੱਚ ਹੁੰਦੀ ਹੈ। ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ, ਪਰ ਸੁਖੀ ਕੌਣ ਹੈ? ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਚਿੱਤ ਜੋੜ ਲਿਆ ਉਹ ਸੁਖੀਆ ਹਨ, ਤੇ ਜਿਨ੍ਹਾਂ ਨੇ ਉਹਨੂੰ ਵਿਸਾਰਤਾ ਉਹ ਦੁਖੀਆਂ ਦੇ ਵਿੱਚ ਗਿਣੇ ਜਾਣਗੇ।
ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤਿਹ ਮਹਾ ਆਨੰਦ ਰਸ ਕਰਿਆ।
ਜਹਿ ਗੁਰ ਨਾਮ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਲਿਵ ਲਾਈ ਹੈ, ਬਿਰਤੀ ਲਾਈ ਹੈ ਆਪਣੀ, ਤੈ ਮਹਾ ਆਨੰਦ ਰਸ ਕਰਿਆ। ਖਾਲਸਾ ਜੀ, ਉਹਨਾਂ ਨੂੰ ਮਹਾ ਆਨੰਦ ਦੀ ਪ੍ਰਾਪਤੀ ਹੋਈ ਹੈ, ਰਸ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਹੈ। ਲਿਵ जे आपां कहीए पहले दिन लग जू नहीं लगनी, नाम दा अभ्यास करना पैना छड़ना नहीं। ये नहीं कहना अज मन नहीं लग्या जी, फायदा की। छेवें पातशाह नूं जिवें सिखां ने कहा सी महाराज बाणी पढ़दे आ मन नहीं लगता, महाराज जी ने घड़ा मंगाया ते मक्खण मंगाया, घड़े च मक्खण पाता, पा के कढ लिया, मिट्टी का घड़ा सी। सतगुरु कहिंदे भाई इहदा अर्थ समझदे हो? कहिंदे हाँ महाराज, मक्खण पाया सी उह कढ लिया, थंध्याई नहीं पर गई। महाराज कहिंदे इसे तरह मन लगे ना लगे, लगे रहो, एक दिन आपे वस विच आ जूगा। नाम का फल किते नहीं जाता, फल नहीं किते भी जाता, हौली हौली मन वस विच आ जाता। ज्यों ज्यों अभ्यास वधू त्यों त्यों मन टिकना शुरू होगा। जे आपां छड्ड दित्ता यह कह के भी मन तो लगता ही नहीं, फिर कदे भी नहीं लगना। खालसा जी, कबीर केसो केसो कूकिया ना सोईया, सार रात दिवस के कूकने कबहू के सुने पकार। रात दिन अरदासा कर, मैनू नाम का रस आवे, आनंद आवे, ते फिर तेरे ते भी वह कृपा कर देवेगा, कदे तो सुनेगा ना तेरी पकार। इस करके जिन्होंने वाहगुरु के नाम विच लिव लाई है खालसा जी, उन्हां नूं महा आनंद की प्राप्ति वाहगुरु की होई है।
जह प्रभु बिसार गुर ते बेमुखाई, ते नरक घोर मह परया।
हुण इत्थे मनमुख की गल की है पातशाह ने, जिस मनमुख ने प्रभु नूं बिसारता बेमुखताई नूं प्राप्त हो गया, बेमुख हो गया गुरु तो, नरक घोर मह परया, घोर नरकां दे विच उहदा फिर वासा होऊगा। ਉਹਨੂੰ ਤਾਂ ਭਾਈ ਲੋਕ ਵਿੱਚ ਵੀ ਨਰਕ ਹੈ ਤੇ ਪ੍ਰਲੋਕ ਵਿੱਚ ਵੀ ਨਰਕ ਹੈ, ਉਹਨੂੰ ਇੱਥੇ ਵੀ ਨਰਕ ਹੈ। ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਵੀ ਫਲਾਣਾ ਬੰਦਾ ਤਾਂ ਨਾ ਗੁਰਦੁਆਰੇ ਜਾਂਦਾ ਹੈ, ਨਾ ਬਾਣੀ ਪੜ੍ਹਦਾ ਹੈ, ਪਰ ਸੁਖੀ ਬੜਾ ਹੈ। ਨਹੀਂ ਖਾਲਸਾ ਜੀ, ਅਜੇ ਉਹਦੇ ਪਿਛਲੇ ਜਨਮ ਦੇ ਪੁੰਨ ਬਚੇ ਪਏ ਨੇ, ਪੁੰਨ ਕਰਮ, ਤਾਂ ਕਰਕੇ ਸੁਖੀ ਹੈ। ਜਿਸ ਦਿਨ ਪੁੰਨ ਕਰਮ ਨਾਸ਼ ਹੋ ਗਏ ਉਹਨੇ ਦੁਖੀ ਹੋ ਜਾਣਾ ਹੈ। ਜੋ ਉਹਦੇ ਕੋਲ ਧਨ ਸੰਪਦਾ ਹੈ ਸਭ ਕੁਝ ਖਤਮ ਹੋ ਜਾਊਗਾ। ਇਸ ਕਰਕੇ ਸਤਸੰਗ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ, ਨਾਮ ਜਪਣ ਨਾਲ ਪੁੰਨ ਕਰਮਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੁੰਦਾ ਹੈ, ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਨਾਮ ਵਿਸਾਰਤਾ ਉਹ ਬੇਮੁੱਖ ਨੇ, ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ, ਘੋਰ ਨਰਕਾਂ ਦੇ ਵਿੱਚ ਉਹ ਪੈਣਗੇ। ਇੱਥੇ ਵੀ ਨਰਕ ਆ ਉਹਨਾਂ ਦਾ ਜੀਵਨ, ਜਿਹੜੇ ਨਾਮ ਨਹੀਂ ਜਪਦੇ ਅੱਗੇ ਵੀ ਨਰਕ ਹੈ। ਇਸ ਕਰਕੇ ਨਾਮ ਜਪੇ ਤੋਂ ਬਿਨਾਂ ਪੀਸ ਟੂ ਮਾਇੰਡ, ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਸੋ ਨਾਮ ਜਪਣਾ ਬੜਾ ਜ਼ਰੂਰੀ ਹੈ, ਨਹੀਂ ਆਪਾਂ ਦੁਖੀਆਂ ਦੇ ਵਿੱਚ ਫਿਰ ਗਿਣਤੀ ਆਪਣੀ ਹੋਣੀ ਹੈ। ਇੱਥੇ ਵੀ ਦੁਖੀ ਅਤੇ ਅੱਗੇ ਵੀ ਦੁਖੀ। ਜੇ ਨਾਮ ਜਪ ਲਿਆ ਇਹ ਲੋਕ ਸੁਖੀ ਹੈ, ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਫਿਰ ਇਹ ਲੋਕ ਵੀ ਸੁਖੀ ਅਤੇ ਅੱਗੇ ਪ੍ਰਲੋਕ ਵਿੱਚ ਵੀ ਸੁਖੀ। ਕਈ ਕਹਿ ਦਿੰਦੇ ਨੇ ਪ੍ਰਲੋਕ ਨਹੀਂ ਹੁੰਦਾ ਜੀ, ਐਵੇਂ ਮਾਰੀ ਜਾਂਦੇ ਹੈ। ਗੁਰਬਾਣੀ 'ਚ ਜਗ੍ਹਾ ਜਗ੍ਹਾ ਜ਼ਿਕਰ ਕੀਤਾ ਹੋਇਆ, ਜਗ੍ਹਾ ਜਗ੍ਹਾ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂਹਾਂ, ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਕਈ ਤਾਂ ਇਸ ਗੱਲ ਨੂੰ ਮੰਨਦੀ ਨਹੀਂ ਵੀ ਕੋਈ ਆਤਮਾ ਹੁੰਦੀ ਓ ਨਹੀਂ, ਕੋਈ ਭੂਤ ਪ੍ਰੇਤ ਨਹੀਂ ਹੁੰਦਾ, ਕੋਈ ਸ਼ਹੀਦ ਸਿੰਘ ਨਹੀਂ ਹੁੰਦੇ। ਜੇ ਤੁਸੀਂ ਮੰਨਦੇ ਹੀ ਨਹੀਂ ਵੀ ਆਤਮਾ ਹੈ ਹੀ ਨਹੀਂ, ਤਾਂ ਜਦੋਂ ਮੌਤ ਹੁੰਦੀ ਹੈ ਕਿਸੇ ਪ੍ਰਾਣੀ ਦੀ, ਉਦੋਂ ਕਿਉਂ ਅਰਦਾਸ ਕਰਦੇ ਹੋ ਵੀ ਮਹਾਰਾਜ ਜੀ ਆਤਮਾ ਨੂੰ ਸ਼ਾਂਤੀ ਦਿਓ? ਕਰਦੇ ਹਾਂ ਨਾ ਆਪਾਂ ਅਰਦਾਸ, ਇਟ ਮੀਨਸ ਇਹਦਾ ਮਤਲਬ ਆਤਮਾ ਹੈ। ਆਹ ਜਿਹੜੀ ਸਾਡੇ ਅੰਦਰ ਬੋਲਦੀ ਹੈ ਇਹਨੂੰ ਰੂਹ ਕਹਿੰਦੇ ਨੇ। ਜਿਸ ਦਿਨ ਇਹ ਵੱਖ ਹੋ ਗਈ ਆਪਾਂ ਮਿੱਟੀ ਹੋ ਜਾਣਾ ਸਰੀਰ ਨੇ, ਚਾਰ ਭਾਈਆਂ ਨੇ ਚੁੱਕ ਕੇ ਲੱਕੜਾਂ 'ਚ ਦੇ ਦੇਣਾ, ਮੁਸਲਮਾਨਾਂ ਨੇ ਦੱਬ ਦੇਣਾ, ਦਫਨਾ ਦੇਣਾ ਧਰਤੀ 'ਚ। ਇਸ ਕਰਕੇ ਆਤਮਾ ਹੈ, ਆਤਮਾ ਕਦੇ ਮਰਦੀ ਨਹੀਂ। ਸਰੀਰ ਖਤਮ ਹੋ ਜਾਂਦਾ, ਆਤਮਾ ਸਰੀਰ 'ਚੋਂ ਨਿਕਲ ਜਾਂਦੀ ਹੈ, ਪਰ ਆਤਮਾ ਫਿਰ ਕੀਤੇ ਹੋਏ ਕਰਮਾਂ ਦੇ ਮੁਤਾਬਕ, ਜੇ ਸ਼ੁਭ ਕਰਮ ਕੀਤੇ ਨੇ ਮਨੁੱਖਾਂ ਦੇ ਹੀ ਮਿਲਜੂ ਦੁਆਰੇ। ਜੇ ਕਰਮ ਖੋਟੇ ਕੀਤੇ ਹੈ ਤੇ ਭਾਈ ਟੇਢੀਆਂ ਜੂਨਾਂ ਚ ਪੈ ਜਾਵੇਗਾ। ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਘੰਤ ਜਨਮ ਭ੍ਰਸ਼ਟ ਨੇ, ਕੂਕਰ ਹੈ ਸ਼ੂਕਰ ਹੈ ਗਰਦ ਵੈ ਕੱਕ ਹੈ ਸਰਪ ਨੇ ਧੁਲਖਲ ਹੈ। ਉਹ ਫਿਰ ਆਤਮਾ ਦਾ ਜਿਹੜਾ ਸਫ਼ਰ ਹੈ, ਮੌਤ ਕੀ ਹੈ? ਮੌਤ ਦਾ ਅਰਥ ਹੈ ਬਦਲਾ। ਇੱਕ ਸਰੀਰ ਨੂੰ ਆਤਮਾ ਛੱਡਦੀ ਹੈ, ਜੇ ਤਾਂ ਬਹੁਤਾ ਸਿਮਰਨ ਅਭਿਆਸੀ ਹੈ ਫਿਰ ਤਾਂ ਮਿਲ ਜਾਂਦੀ ਹੈ ਕੇਵਲ ਮੋਕਸ਼, ਮੁਕਤੀ ਮਿਲ ਜਾਂਦੀ ਹੈ ਸਤਿਗੁਰਾਂ ਦੇ ਵਿੱਚ ਹੀ। लीन हो जाता है। जे अभ्यासी नहीं दान पुन करता सिर्फ, फिर उहदे कीते कर्मां दे मुताबक उहनूं फल मिलदा ते उहनूं सजा मिलदी है। मरण हारे जियारा नाहीं, आत्मा कदे भी नहीं मरदी। इस करके आत्मक सुख की प्राप्ति वास्ते बंदगी सानू करदे रहना चाहीदा है। नहीं भाई फिर महाराज कहिंदे बेमुख होके नरक घोर दे विच पैंदे हन मनमुख।
जित को लाया तित ही लागा, तैसो ही वरतारा।
हे सतगुरु साहिब जी, ये तेरा वरतारा ऐसा है जिस मनुख नू कीते कर्मां दे मुताबक तू जिधर भी ला दिना उधरे लग जांदा है, मनमुख बनता है। मनमुख वाली पासे लग गया, क्यों? क्योंकि उन्हें पिछले कर्म माड़े कीते सी, फिर परमात्मा ने उन्हें सजा देनी है। यह उदा वरतारा है। नाम जपे हन, पूरले पूर्वले संस्कार हन, सत्संग वाले पासे जुड़ जाता है, परमेश्वर उधरले पासे जोड़ दिंदा है। ਇਹ ਖੇਡ ਸਾਰੀ ਪਰਮੇਸ਼ਰ ਦੀ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਹੁਣ ਕਈ ਕਹਿ ਦਿੰਦੇ ਆ ਜੇ ਪਰਮੇਸ਼ਰ ਦੀ ਖੇਡ ਹੈ ਜੀ, ਫਿਰ ਕਈਆਂ ਨੂੰ ਦੁਖੀ ਪੈਦਾ ਕਰਦਾ, ਕਈਆਂ ਨੂੰ ਸੁਖੀ। ਭਾਈ ਦੁਖੀ ਨੇ ਜਿਹੜੇ ਆਪਣੇ ਕਰਮ ਭੋਗਣ ਵਾਸਤੇ ਆਉਂਦੇ ਨੇ। ਕਰਮਾਂ ਦੀ ਸਜ਼ਾ ਪਰਮੇਸ਼ਰ ਦਿੰਦਾ ਹੀ ਦਿੰਦਾ, ਮਾੜੇ ਕਰਮਾਂ ਦੀ ਮਾੜੀ ਸਜ਼ਾ, ਚੰਗਿਆਂ ਦਾ ਫਲ ਚੰਗਾ ਮਿਲਦਾ। ਸੋ ਕੀਤੇ ਹੋਏ ਕਰਮਾਂ ਦੇ ਮੁਤਾਬਕ ਵਾਹਿਗੁਰੂ ਦਾ ਇਹ ਵਰਤਾਰਾ ਹੈ ਕਿ ਮਨੁੱਖ ਨੂੰ ਜਿਹੋ ਜਿਹੇ ਕਰਮ ਹਨ ਉਧਰਲੇ ਪਾਸੇ ਉਹ ਲਾ ਦਿੰਦਾ ਹੈ। ਜੇ ਕਰਮ ਮਾੜੇ ਨੇ ਤੇ ਭਾਈ ਫਿਰ ਸਤਸੰਗੀਆਂ ਨੂੰ ਗਾਲਾਂ ਦੇਣ ਤੇ ਲਾ ਦਿੰਦਾ ਹੈ, ਸਤਸੰਗ ਦੀ ਨਿੰਦਿਆ ਕਰੀ ਜਾਂਦਾ ਹੈ। ਕੀ ਲੋੜ ਹੈ ਦੀਵਾਨਾਂ 'ਚ ਜਾਣ ਦੀ, ਅੰਮ੍ਰਿਤ ਵੇਲੇ ਜਾਗਣ ਦੀ? ਜੇ ਪੂਰਵਲੇ ਕਰਮ ਚੰਗੇ ਹਨ ਤੇ ਫਿਰ ਉਹਨਾਂ ਨੂੰ ਨਾਮ ਵਾਲੇ ਪਾਸੇ ਵਾਹਿਗੁਰੂ ਜੋੜਦਾ ਹੈ। ਕੋਈ ਨਾਮ ਦੇ ਵਿੱਚ ਇੰਨਾ ਲਵਲੀਨ ਹੋ ਜਾਵੇ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਇਹ ਕਰਮਾਂ ਦਾ ਜਿਹੜਾ ਜਾਲ ਹੈ ਸਾਡੇ ਗਲ ਪਿਆ ਹੋਇਆ, ਬਾਰ ਬਾਰ ਜੰਮੀ ਜਾਂਦੇ ਹਾਂ, ਬਾਰ ਬਾਰ ਮਰੀ ਜਾਂਦੇ ਹਾਂ। ਫਿਰ ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ, ਸੱਚੇ ਪਾਤਸ਼ਾਹ ਇਹਦਾ ਕੋਈ ਇਲਾਜ ਹੈ ਫਿਰ ਕਰਮਾਂ ਦੀ ਕੈਦ ਵਿੱਚੋਂ ਕਿਵੇਂ ਛੁੱਟੀਏ? ਮਹਾਰਾਜ ਕਹਿੰਦੇ ਹਾਂ ਭਾਈ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਕਰੋੜਾਂ ਮਾੜੇ ਪਾਪਾਂ ਨੂੰ ਗੁਰੂ ਦੇ ਸ਼ਬਦ ਦੀ ਕਮਾਈ ਕੱਟ ਦਿੰਦੀ ਹੈ। ਪਰ ਖਾਲਸਾ ਜੀ, ਹੁਣ ਆਪਾਂ ਇੰਨੇ ਬੈਠੇ ਹਾਂ, ਅੰਮ੍ਰਿਤ ਵੇਲੇ ਪੰਜ ਬਾਣੀਆਂ, ਸ਼ਾਮ ਨੂੰ ਰਹਿਰਾਸ ਤੇ ਕੀਰਤਨ ਸੋਹਿਲਾ, ਸੱਤ ਬਾਣੀਆਂ, ਕਿੰਨੇ ਕੁ ਆਪਾਂ ਕਰਦੇ ਹਾਂ। ਪੁਰਾਤਨ ਗੁਰਸਿੱਖ ਸੱਤ ਬਾਣੀਆਂ ਪੜ੍ਹਦੀ ਪੜ੍ਹਦੇ ਸੀ, ਸਵੇਰੇ ਦੀਆਂ ਪੰਜ, ਅੰਮ੍ਰਿਤ ਵੇਲੇ ਦੀਆਂ। ਤੇ ਖਾਲਸਾ ਜੀ, ਇਸ ਤੋਂ ਬਿਨਾਂ ਪੰਜ ਗ੍ਰੰਥੀ ਦਾ ਜਾਪ ਵੀ ਕਰਦੇ ਸੀਗੇ। ਕਈ ਤਾਂ ਨਾਮ ਨੂੰ ਇਹ ਤੋਤਾ ਰਟਨ ਕਹੀ ਜਾਂਦੇ ਨੇ, ਕਹਿੰਦੇ ਜੀ ਸਮਝਣ ਵਾਸਤੇ ਹੈ, ਰੱਟ ਇਹਨੂੰ ਵਾਰ ਵਾਰ ਪੜ੍ਹੋ ਨਾ। ਅਸੀਂ ਪੁੱਛਣਾ ਚਾਹੁੰਦੇ ਹਾਂ, ਬਿਨਾਂ ਪੜ੍ਹੇ ਤੋਂ ਸਮਝ ਕਿਵੇਂ ਲਵਾਂਗੇ? ਜੇ ਵਾਰ ਵਾਰ ਪੜ੍ਹਾਂਗੇ ਫਿਰ ਅਰਥ ਪੜ੍ਹਾਂਗੇ, ਫਿਰ ਇਹ ਸਮਝ ਆਊ ਨਾ। ਆਮ ਕੋਈ ਦੁਨਿਆਵੀ ਕਿਤਾਬ ਹੁੰਦੀ ਆ, ਦੁਨਿਆਵੀ ਵਿੱਦਿਆ ਦੀ, ਇੱਕ ਵਾਰ ਪੜ੍ਹ ਲਓ, ਦੁਬਾਰਾ ਪੜ੍ਹਨ ਨੂੰ ਮਨ ਨਹੀਂ ਕਰਦਾ। ਪਰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਜੇ ਇੱਕ ਸਹਿਜ ਪਾਠ ਕਰ ਲਿਆ ਤੇ ਗੁਰੂ ਸਾਹਿਬ ਐਸੀ ਕਿਰਪਾ ਕਰਨਗੇ, ਮਨ ਕਰੂ ਮੈਂ ਹੁਣ ਅਗਲੇ ਮਹੀਨੇ ਵੀ ਸਹਿਜ ਪਾਠ ਕਰਾਂ, ਮੈਂ ਅੱਜ ਪੰਜ ਗ੍ਰੰਥੀ ਦਾ ਜਾਪ ਕੀਤਾ, ਕੱਲ ਨੂੰ ਵੀ ਕਰਾਂ ਮੈਂ। ਐਸਾ ਰਸ ਹੈ ਬਾਣੀ 'ਚ। ਇੱਕ ਤਾਂ ਦੁਨਿਆਵੀ ਪੜ੍ਹਾਈ ਹੈ, ਇਹ ਦੁਨਿਆਵੀ ਨਹੀਂ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਸੋ ਇੰਨਾ ਰਸ ਹੈ, ਇੱਕ ਵਾਰੀ ਪਾਠ ਜਪ ਜੀ ਦਾ ਕਰਾਂਗੇ, ਫਿਰ ਦੂਜੀ ਵਾਰੀ ਕਰਾਂਗੇ, ਹੋਰ ਰਸ ਵੱਧ ਜੂ, ਤੀਜੀ ਵਾਰੀ ਹੋਰ। ਇਸ ਕਰਕੇ ਨਾਮ ਦਾ ਜਿਹੜਾ ਪੱਲਾ ਨਹੀਂ ਛੱਡਣਾ। ਜਿਨ੍ਹਾਂ ਨੇ ਨਾਮ ਜਪਿਆ, ਅੰਦਰ ਵਸਾਇਆ ਹਿਰਦੇ 'ਚ, ਉਹ ਵੱਡੀਆਂ ਵੱਡੀਆਂ ਸਲਤਨਤਾਂ ਦੇ ਨਾਲ ਟੱਕਰ ਲੈ ਗਏ। ਕਬੀਰ ਸਾਹਿਬ ਵਰਗਿਆਂ ਨੂੰ, ਨਾਮਦੇਵ ਜੀ ਵਰਗਿਆਂ ਨੂੰ ਹਾਥੀਆਂ ਅੱਗੇ ਸੁੱਟਿਆ ਗਿਆ, ਬੜੇ ਤਸੀਹੇ ਦਿੱਤੇ, ਪਰ ਅਕਾਲ ਪੁਰਖ ਨੇ ਉਹਨਾਂ ਦੀ ਆਪ ਰੱਖਿਆ ਕੀਤੀ। ਕੋਈ ਵਾਲ ਤੱਕ ਨਹੀਂ ਵਿਗਾੜ ਸਕਿਆ, ਵਾਲ ਤੱਕ ਨਹੀਂ ਪੁੱਟ ਸਕਿਆ ਉਹਨਾਂ ਦਾ ਕੋਈ। ਇਸ ਕਰਕੇ ਆਓ, ਨਾਮ ਦੇ ਵਿੱਚ ਇਹ ਤਾਕਤ ਹੈ ਖਾਲਸਾ ਜੀ। ਜਿਸ ਨੂੰ ਵਾਹਿਗੁਰੂ ਜਿਹੜੇ ਪਾਸੇ ਲਾਉਂਦਾ ਹੈ, ਉਸ ਪਾਸੇ ਲੱਗ ਜਾਂਦਾ, ਕੀਤੇ ਹੋਏ ਕਰਮਾਂ ਦੇ ਮੁਤਾਬਕ ਇਹ ਵਰਤਾਰਾ ਵਰਤ ਰਿਹਾ ਹੈ।
ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ।
ਨਾਨਕ ਸਹਿ ਪਕਰੀ ਸੰਤਨ ਕੀ, ਸਹਿ ਤੋਂ ਭਾਵ ਪੱਲਾ, ਸੰਤਨ ਤੋਂ ਭਾਵ ਇੱਥੇ ਗੁਰੂ ਵੀ ਲਾਵਾਂਗੇ ਅਰਥ, ਸੰਤਨ ਤੋਂ ਭਾਵ ਨਾਮ ਜਪੀਏ, ਨਾਮ ਦੇ ਰਸੀਏ ਮਹਾਤਮਾ। 20ਵੀਂ ਸਦੀ ਦੇ ਵਿੱਚ ਬਹੁਤ ਵੱਡੇ ਵੱਡੇ ਮਹਾਤਮਾ ਸੰਸਾਰ ਤੇ ਹੋਏ, ਕਈ ਤਾਂ ਇਸ ਗੱਲੋਂ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ। ਕਿਹੜੇ ਕਿਹੜੇ ਮਹਾਤਮਾ ਹੋਏ, ਮਹਾਤਮਾ ਕੌਣ ਹੁੰਦਾ ਹੈ, ਵੱਡਾ ਸੰਤ ਕੌਣ ਹੈ? ਵੱਡਾ ਉਹ ਹੈ ਜਿਹੜਾ ਸਿਮਰਨ ਕਰਦਾ। ਪਰ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਜਪਜੀ ਸਾਹਿਬ ਦਾ ਇੱਕ ਪਾਠ ਨਾ ਕਰਦਾ ਹੋਵੇ, ਪੰਜ ਚਾਰ ਗੱਡੀਆਂ ਲਈ ਫਿਰਦਾ ਹੈ, 150 ਗਨਮੈਨ ਹੈ, ਕਹਿਣਗੇ ਵੱਡਾ ਸੰਤ ਆ ਗਿਆ। ਉਹ ਮਟੀਰੀਅਲਿਜ਼ਮ ਦਾ ਨਾਂ, ਮਟੀਰੀਅਲਿਜ਼ਮ ਦਾ ਨਾਂ ਸੰਤ ਨਹੀਂ, ਸੰਤ ਨਾਂ ਅਵਸਥਾ ਦਾ ਹੈ ਖਾਲਸਾ ਜੀ। ਇਹਦੀ ਅਵਸਥਾ ਕਿੱਥੇ ਪਹੁੰਚੀ ਹੈ? ਜੇ ਅਵਸਥਾ ਉੱਪਰਲੀ ਹੈ, ਤੁਰਿਆ ਭੂਮਿਕਾ ਨੂੰ ਪਾ ਗਿਆ, ਬ੍ਰਹਮ ਗਿਆਨੀ ਹੈ, ਤੇ ਨਹੀਂ ਤਾਂ ਫਿਰ ਸੰਸਾਰੀ ਉਹ ਹੈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਜਿਹੜਾ ਰਜੋ ਸਤੋ ਤਮੋ ਗੁਣ ਦੇ ਵਿੱਚ ਖੇਡਦਾ ਉਹ ਤਾਂ ਸੰਸਾਰੀਆਂ ਦੀ ਤਰ੍ਹਾਂ ਹੀ ਹੈ, ਜਿਹਨਾਂ ਸਮਾਂ ਤੁਰਿਆ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਕੋਈ ਵੱਡੇ ਡੇਰਿਆਂ ਦਾ ਨਾਂ, ਵੱਡੀਆਂ ਗੱਡੀਆਂ ਦਾ ਨਾਂ ਸੰਤ ਨਹੀਂ ਹੈ, ਸੰਤ ਨੋਂ ਅਵਸਥਾ ਦਾ ਹੈ ਕਿ ਨਾਮ ਜਪ ਕੇ ਕਿਹੜੀ ਸਟੇਜ ਨੂੰ ਇਹਨੇ ਪ੍ਰਾਪਤ ਕਰ ਲਿਆ। ਸੋ ਇਸ ਕਰਕੇ ਗੁਰੂ ਸਾਹਿਬ ਅਖੀਰਲੀ ਪੰਕਤੀ ਦੇ ਵਿੱਚ ਕਹਿ ਰਹੇ ਹੈ, ਨਾਨਕ ਸਹਿ ਪਕਰੀ ਸੰਤਨ ਕੀ, ਜਿਨ੍ਹਾਂ ਨੇ ਭਾਈ ਗੁਰੂ ਰੂਪ ਸੰਤ ਦਾ ਨਾਮ ਰੂਪੀ ਪੱਲਾ ਫੜ ਲਿਆ, ਹਿਰਦੇ ਭਏ ਮਗਨ ਚਰਨਾਰਾ, ਹਿਰਦੇ ਚ ਵਸਾ ਲਿਆ ਗੁਰੂ ਦੇ ਨਾਮ ਰੂਪੀ ਚਰਨਾਂ ਨੂੰ, ਉਹ ਫਿਰ ਮਗਨ ਹੋ ਗਏ ਵਾਹਿਗੁਰੂ ਵਾਹਿਗੁਰੂ ਕਹਿੰਦੇ ਕਹਿੰਦੇ, ਐਸਾ ਮਗਨ ਹੋਏ ਵਾਹਿਗੁਰੂ ਦਾ ਹੀ ਸਰੂਪ ਬਣ ਗਏ। ਜਿਹੜੇ ਮਹਾਂਪੁਰਖਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਕੋਈ ਅਕਾਲ ਪੁਰਖ ਤੋਂ ਵੱਖ ਨਹੀਂ ਸੀ, ਇਹਨਾਂ ਨੇ ਬੰਦਗੀ ਉਹ ਇੰਨੀ ਕੀਤੀ ਖਾਲਸਾ ਜੀ, ਬੰਦਗੀ ਕਰਦੇ ਕਰਦੇ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਗਏ। ਫਿਰ ਇਹਨਾਂ ਨੂੰ ਬਾਣੀ ਆਈ, ਉਹ ਬਾਣੀ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਰੀਰ ਕਾਲ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤੇ ਸਾਨੂੰ ਫਿਰ ਮਹਾਰਾਜ ਨੇ ਬਖਸ਼ਿਸ਼ ਕੀਤੀ। 10ਵੇਂ ਜਾਮੇ 'ਚ ਜਾ ਕੇ ਜਦੋਂ ਧੀਰ ਮੱਲੀਏ ਜਵਾਬ ਦੇ ਗਏ ਸੀ ਕਿ ਅਸੀਂ ਸਰੂਪ ਨਹੀਂ ਦੇਣਾ ਗੁਰੂ ਗ੍ਰੰਥ ਸਾਹਿਬ ਦਾ, ਜੇ 10ਵਾਂ ਗੁਰੂ ਅੰਤਰਜਾਮੀ ਹੈ ਆਪ ਰਚਨਾ ਕਰ ਲਵੇ। ਫਿਰ ਸਾਬੋ ਕੀ ਤਲਵੰਡੀ ਵਿਖੇ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਆਪਣੀ ਆਤਮਕ ਸ਼ਕਤੀ ਦੇ ਨਾਲ ਬਾਣੀ ਉਚਾਰਨਾ ਕੀਤੀ। ਇਹ ਭੁਲੇਖਾ ਕੱਢਿਆ ਉਹਨਾਂ ਦਾ ਜਿਹੜੇ ਕਹਿੰਦੇ ਸੀ 10ਵੇਂ ਗੁਰੂ ਦੇ ਕੋਲੇ ਕੋਈ ਸ਼ਕਤੀ ਨਹੀਂ, ਵੀ ਇਹ ਕੁਛ ਕਰੇ ਨਹੀਂ ਸਕਦੇ। ਫਿਰ ਸੱਚੇ ਪਾਤਸ਼ਾਹ ਨੇ ਆਪ ਬਾਣੀ ਉਚਾਰਨਾ ਕੀਤੀ ਉਹਨਾਂ ਦਾ ਭੁਲੇਖਾ ਕੱਢਣ ਵਾਸਤੇ, ਕਿ ਗੁਰੂ ਜਿਹੜਾ ਉਹ ਅੰਤਰਜਾਮੀ ਹੈ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗਿਆ ਮੋਕੋ ਕਰ ਸੰਤਨ ਕੀ ਧੂਰੇ। ਆ ਜਿਹੜੇ 10ਵੀਂ ਦੀ ਬਾਣੀ ਦੀ ਨਿੰਦਿਆ ਕਰਦੇ ਹਨ, ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਨਾ ਪੜ੍ਹਿਆ ਕਰੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਧੀਰ ਮੱਲੀਆਂ ਨੇ ਜਵਾਬ ਦੇ ਤਾ। 10ਵੇਂ ਪਾਤਸ਼ਾਹ ਨੇ ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਆਪਣੀ ਰਸਨਾ ਤੋਂ ਉਚਾਰੀ ਹੋਈ ਆ 10ਵੇਂ ਜਾਮੇ ਦੇ ਵਿੱਚ। ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਦੇ ਸ਼ਬਦ ਵੀ ਵਿੱਚ ਐਡ ਕੀਤੇ ਦਮਦਮਾ ਸਾਹਿਬ ਦੀ ਧਰਤੀ ਤੇ। ਉੱਥੋਂ 2 ਟਕਸਾਲਾਂ ਚੱਲੀਆਂ, ਭਾਈ ਮਨੀ ਸਿੰਘ ਵਾਲੀ ਟਕਸਾਲ, ਦਮਦਮੀ ਟਕਸਾਲ ਬਾਬਾ ਦੀਪ ਸਿੰਘ ਵਾਲੀ, ਅੱਜ ਦੋਵੇਂ ਟਕਸਾਲਾਂ ਸੀਨੇ ਬਸੀਨੇ ਚੱਲ ਰਹੀਆਂ ਨੇ, ਬਹੁਤ ਵੱਡੀ ਕੌਮ ਦੀ ਸੇਵਾ ਕਰ ਰਹੀਆਂ ਨੇ, ਸੇਵਾ ਨਿਭਾ ਰਹੀਆਂ ਨੇ। ਇਸ ਕਰਕੇ ਖਾਲਸਾ ਜੀ ਕਈ ਤਾਂ ਇੰਨੇ ਮਨਮੁੱਖੇ ਨੇਗੇ, ਬਾਣੀ ਕੰਠ ਕਰਨੀ ਗੱਲ ਵੱਖਰੀ ਹੈ, ਹਿਰਦੇ 'ਚ ਵਸਾਉਣੀ ਗੱਲ ਵੱਖਰੀ ਹੈ। ਕੰਠ ਤਾਂ ਹੁਣ ਕਈ ਨਾਸਤਕ ਲੋਕ ਵੀ ਕਰੀ ਫਿਰਦੇ ਨੇ ਪੰਗਤੀਆਂ ਨੂੰ, ਪਰ ਹਿਰਦੇ 'ਚ ਨਹੀਂ ਵਸਾਇਆ। ਇਸ ਗੱਲ ਮੰਨਣ ਵਾਸਤੇ ਤਿਆਰ ਨਹੀਂ ਵੀ ਗੁਰੂ ਅੰਤਰਜਾਮੀ ਹੈ। ਕਈ ਵੀ ਗੁਰੂ ਐਂ ਸਮਝਦੇ ਨੇ ਵੀ ਗੁਰੂ ਦਾ ਸਰੀਰ ਜਿਵੇਂ ਸਾਡੇ ਵਰਗਾ ਹੀ ਹੁੰਦਾ, ਉਹ ਆਪਣੇ ਵਰਗਾ ਨਹੀਂ, ਆਪਾਂ ਤਾਂ ਗੰਦਗੀ ਦੇ ਗੁਥਲੇ ਹਾਂ, ਸ਼ਬਦ ਸਪਰਸ਼ ਰੂਪ ਰਸਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਝ ਸਾਡੇ 'ਚ ਹੈ। ਗੁਰੂ ਮਹਾਰਾਜ ਖੁਦ ਪਰਮੇਸ਼ਰ ਸੀਗੇ, ਆਪ ਨਰਾਇਣ ਘਲਾ ਤਾਰ ਜਗ ਮਹਿ ਪਰਵਰਿਓ, ਖੁਦ ਪਰਮੇਸ਼ਰ ਸੀ। ਉਦਾਹਰਣ ਦੇ ਤੌਰ 'ਤੇ ਜੇ ਸੰਸਾਰ ਦੇ ਵਿੱਚ ਆ ਕੇ ਕੋਈ ਬੰਦਗੀ ਲੱਗ ਜਾਵੇ ਕਰਨ, ਜੇ ਹੁਣ ਆਪਾਂ ਕਹੀਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਰੀਰ ਸਾਡੇ ਵਰਗਾ ਸੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨਾਂ ਦਾ ਸਰੀਰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਸੀ। ਨਾਮ ਜਪਣ ਵਾਲੇ ਦਾ ਸਰੀਰ ਵੀ ਪਵਿੱਤਰ ਹੁੰਦਾ ਹੈ। ਆਪਾਂ ਕਲਯੁਗ ਦੇ ਜੀਵਾਂ ਨਿੰਦਿਆ ਚੁਗਲੀਆਂ 'ਚ ਸਮਾਂ ਬਤੀਤ ਕਰੀ ਜਾਂਦੇ ਹਾਂ, ਆਪਣਾ ਸਰੀਰ ਕਿਵੇਂ ਰਲ ਗਿਆ ਮਹਾਂਪੁਰਖਾਂ ਅਤੇ ਗੁਰੂਆਂ ਦੇ ਨਾਲ। ਸਰੀਰ ਭਾਵੇਂ ਪੰਜ ਤੱਤਾਂ ਤੋਂ ਹੀ ਬਣਿਆ, ਪਰ ਇੱਕ ਸਰੀਰ ਰੋਮ ਰੋਮ ਨਾਮ ਜਪ ਰਿਹਾ ਅਤੇ ਇੱਕ ਸਰੀਰ ਨੂੰ ਪ੍ਰਾਪਤ ਕਰਕੇ ਸੇਵਾ ਸਿਮਰਨ ਨਹੀਂ ਕਰਦਾ, ਨਿੰਦਿਆ ਚੁਗਲੀਆਂ 'ਚ ਸਮਾਂ ਬਤੀਤ ਕਰਦਾ। ਉਹ ਕਿੱਦਾਂ ਰਲ ਗਿਆ ਪਵਿੱਤਰ ਸਰੀਰ ਦੇ ਨਾਲ ਖਾਲਸਾ ਜੀ? ਇਸ ਕਰਕੇ ਗੁਰੂਆਂ ਮਹਾਂਪੁਰਖਾਂ ਦਾ ਆਪਣੇ ਵਰਗਾ ਸਰੀਰ ਨਹੀਂ ਹੁੰਦਾ। ਇਹ ਤਾਂ ਸੰਸਾਰ 'ਤੇ ਗੁਰੂ ਸਾਹਿਬ ਆਏ, ਦਸ ਜਾਮਿਆਂ 'ਚ ਖੇਡ ਵਰਤਾਈ, ਕੌਤਕ ਕੀਤੇ ਅਤੇ ਗਿਆਰਵੀਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂਤਾ ਗੱਦੀ ਦੇ ਦਿੱਤੀ। ਭਾਵੇਂ ਕਿ ਅੱਜ ਕਈ ਪਖੰਡੀ ਅਤੇ ਦੇਹਧਾਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂਤਾ ਗੱਦੀ 'ਤੇ ਉਂਗਲ ਚੁੱਕਦੇ ਹੈ, ਕਹਿੰਦੇ ਅਸੀਂ ਗੁਰੂ ਹਾਂ ਸਾਨੂੰ ਮੰਨੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ। ਕੋਰਾ ਝੂਠ ਬੋਲਦੇ ਨੇ। ਕੱਤਕ ਸੁਦੀ ਦੂਜ ਵਾਲੇ ਦਿਨ ਨਾਦੇੜ ਦੀ ਧਰਤੀ 'ਤੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਹਰ ਸਿੰਘ, ਭਾਈ ਗੁਰਬਖਸ਼ ਸਿੰਘ ਵਰਗੇ ਇਹ ਸਿੰਘ ਕੋਲੇ ਸੀਗੇ, ਜਿਨ੍ਹਾਂ ਦੇ ਸਾਹਮਣੇ ਸਤਿਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂਤਾ ਗੱਦੀ ਦਿੱਤੀ। ਕਹਿ ਦਿੱਤਾ ਅੱਗੇ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਈ ਵਿਦਵਾਨ ਸੱਜਣ ਕਹਿੰਦੇ ਨੇ ਕਿ ਇਹ ਦੋਹਰਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਹੈ, ਭਾਈ ਹਰ ਸਿੰਘ ਨੇ ਲਿਖਿਆ। ਭਾਈ ਹਰ ਸਿੰਘ ਕੌਣ ਸੀ? ਆਨੰਦਪੁਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਨਾਲ ਗਏ ਹੈ, ਰੋਜ਼ਾਨਾ ਦੀ ਡਾਇਰੀ ਲਿਖਿਆ ਕਰਦੇ ਸੀ ਕਲਗੀਧਰ ਜੀ ਦੀ, ਉਹਨੂੰ ਗੋਹਜ ਪੋਥੀ ਕਹਿੰਦੇ ਨੇ। ਹਜ਼ੂਰ ਸਾਹਿਬ ਉਹ ਪਈ ਹੈ, ਉਹਦੇ 'ਚ ਦੋਹਰਾ ਲਿਖਿਆ ਹੋਇਆ ਅਤੇ ਆਪਾਂ ਨੇ ਕਹਿ ਦਿੱਤਾ ਇਹ ਗਿਆਨੀ ਗਿਆਨ ਸਿੰਘ ਦਾ ਦੋਹਰਾ ਹੈ। ਇਸ ਗੱਲ ਦਾ ਫਾਇਦਾ ਬਹੁਤ ਠਾ ਗਏ ਦੇਹਧਾਰੀ ਪਖੰਡੀ ਗੁਰੂ, ਕਹਿੰਦੇ ਤਾਂ ਬਾਅਦ 'ਚ ਲਿਖਿਆ। ਨਹੀਂ ਖਾਲਸਾ ਜੀ, ਗੁਰੂ ਨੇ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਇਹ ਮੇਰਾ ਹੁਕਮ ਹੈ, ਬੇਨਤੀ ਨਹੀਂ। ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੋ। ਖਾਲਸਾ ਜੀ, ਇੱਕ ਕਾਨੂੰਨ ਬਣਿਆ ਹੁਣ ਬੇਅਦਬੀਆਂ ਦੇ ਸੰਬੰਧ 'ਚ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਤਾਂ ਪੂਰੀ ਦੁਨੀਆਂ ਦੇ ਵਿੱਚ ਪ੍ਰਕਾਸ਼ ਹੈ, ਆਪਾਂ ਪੰਜਾਬ 'ਚ ਕਾਨੂੰਨ ਬਣਾ ਲਿਆ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਪਰ ਹਰਿਆਣੇ ਦੇ ਵਿੱਚ ਕੀ ਬਣੂਗਾ ਜੇ ਉੱਥੇ ਕਿਸੇ ਨੇ ਬੇਅਦਬੀ ਕਰਤੀ? ਖਾਲਸਾ ਜੀ, ਕਾਨੂੰਨ ਬਣਨਾ ਚੰਗੀ ਗੱਲ ਹੈ, ਪਰ ਸਾਨੂੰ ਇੱਕ ਖਾਦਸਾ ਹੈ ਕਿ ਕਈ ਬੰਦਿਆਂ ਦੀ ਆਦਤ ਹੁੰਦੀ ਆ ਨਿੱਜੀ ਕਿੜਾਂ ਲੱਗ ਜਾਂਦੇ ਨੇ ਕੱਢਣ, ਕਿਤੇ ਕੋਈ ਨਿੱਜੀ ਕਿੜਾ ਨਾ ਕੱਢਣ ਲੱਗ ਜੇ, ਐਵੇਂ ਬੇਅਦਬੀ ਦਾ ਇਲਜ਼ਾਮ ਲਾ ਦਿੱਤਾ, ਫਸਾ ਦਿੱਤਾ ਬੰਦੇ ਨੂੰ ਵੀ ਬੈਠਾ ਰਹੇ ਅੰਦਰ। ਖਾਲਸਾ ਜੀ, ਪਿਛਲਾ ਇਤਿਹਾਸ ਦੱਸਦਾ ਹੈ, ਜਦੋਂ ਖਾੜਕੂ ਲਹਿਰ ਸੀ, ਕਈ ਬੜੇ ਚੰਗੇ ਯੋਧੇ ਸੀ ਨਾਮ ਜਪਣ ਵਾਲੇ, ਕੁਝ ਐਸੇ ਬੰਦੇ ਉਹਨਾਂ 'ਚ ਰਲੇ, ਨਿੱਜੀ ਕਿੜਾਂ ਲੱਗੇ ਕੱਢਣ, ਸਾਰੀ ਲਹਿਰ ਨੂੰ ਬਦਨਾਮ ਕਰਤਾ। ਸੋ ਸਰਕਾਰ ਨੂੰ ਇਹ ਮੇਕ ਸ਼ੋਰ ਬਣਾਉਣਾ ਚਾਹੀਦਾ ਕਿ ਜੇ ਕਿਸੇ 'ਤੇ ਪਰਚਾ ਹੋਊ, ਇਨਕੁਆਇਰੀ ਕਰਕੇ ਪਰਚਾ ਹੋਊ, ਗਲਤ ਝੂਠਾ ਪਰਚਾ ਨਹੀਂ ਕਿਸੇ 'ਤੇ ਹੋਣਾ ਚਾਹੀਦਾ। ਬਾਕੀ ਇਹ ਸ਼ਬਦ ਨਹੀਂ ਕਿਸੇ ਨੇ ਵਰਤਣਾ ਗੁਰੂ ਸਾਹਿਬ ਦੀ ਰਾਖੀ ਲਈ ਕਾਨੂੰਨ, ਉਹ ਗੁਰੂ ਤਾਂ ਸਾਡੀ ਰਾਖੀ ਕਰਦਾ, ਆਪਾਂ ਗੁਰੂ ਦੀ ਰਾਖੀ ਕੀ ਕਰ ਲਾਂਗੇ। ਇਹ ਕਾਨੂੰਨ ਉਹਨਾਂ ਲਈ ਕਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਪੰਨਿਆਂ ਨੂੰ ਸਾੜਨਾ, ਅੰਗਾਂ ਨੂੰ ਪਾੜਨਾ, ਪਾਣੀ 'ਚ ਸੁੱਟਣਾ, ਇਹ ਉਹਨਾਂ ਦੁਸ਼ਟਾਂ ਦੇ ਖਿਲਾਫ ਕਾਨੂੰਨ ਉਹਨਾਂ 'ਤੇ ਲਾਗੂ ਹੋਊਗਾ, ਗੁਰੂ ਮਹਾਰਾਜ 'ਤੇ ਨਹੀਂ ਕੋਈ ਕਾਨੂੰਨ ਲਾਗੂ ਹੁੰਦਾ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਖਿਆਲ ਰੱਖਣਾ, ਕਿਤੇ ਐਵੇਂ ਲੋਕ ਨਿੱਜੀ ਕਿੜਾਂ ਕੱਢੀ ਜਾਣ। ਖਾਲਸਾ ਜੀ, ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ, ਪਰ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਭ ਤੋਂ ਵੱਡਾ ਹੈ। ਇਸ ਕਰਕੇ ਭਾਈ ਕੁਰਾਨ ਸ਼ਰੀਫ ਦੇ ਵਿੱਚ ਹਿੰਦੂ ਧਰਮ ਦੀ ਗੱਲ ਨਹੀਂ ਆਊ, ਗੀਤਾ ਦੇ ਵਿੱਚ ਮੁਸਲਮਾਨ ਧਰਮ ਦੀ ਗੱਲ ਨਹੀਂ ਆਊ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ 'ਚੋਂ ਬਾਬਾ ਫਰੀਦ ਬੈਠੇ ਹੈ, ਪੰਡਤਾਂ ਦੇ ਵਿੱਚੋਂ ਭਗਤ ਬੇਣੀ ਜੀ ਬੈਠੇ ਹੈ, ਸਾਰੇ ਧਰਮਾਂ ਦੇ ਮਹਾਂਪੁਰਖਾਂ ਦੀ ਸਾਂਝੀ ਬਾਣੀ ਹੈ। ਕੇਵਲ ਤੇ ਕੇਵਲ ਜੇ ਗੁਰੂ ਲੱਗਿਆ ਨਾ ਗੁਰੂ ਕਿਸੇ ਗ੍ਰੰਥ ਨਾਲ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਲੱਗਿਆ ਹੈ। ਆ ਅਕਾਲ ਤਖ਼ਤ ਦੀ ਮਰਿਆਦਾ ਹੈ ਨਾ, ਨੌ ਅੰਗ ਤੇ ਲਿਖਿਆ ਹੋਇਆ, ਨੌ ਪੰਨੇ ਤੇ ਕੀ ਲਿਖਿਆ ਹੈ ਕਿ ਦਸੇ ਪਾਤਸ਼ਾਹੀਆਂ ਦੀ ਜੋ ਬਾਣੀ ਹੈ ਉਹ ਤੇ ਅਡੋਲ ਨਿਸ਼ਚਾ ਰੱਖਣਾ ਹੈ। ਕਈ ਰੌਲਾ ਤਾਂ ਬੜਾ ਪਾਉਂਦੇ ਹੈ, ਅਕਾਲ ਤਖ਼ਤ ਦੀ ਮਰਿਆਦਾ ਨੂੰ ਅਸੀਂ ਮੰਨਦੇ ਹਾਂ ਅਕਾਲ ਤਖ਼ਤ ਦੀ, ਉਹ ਭਾਈ ਤੁਸੀਂ ਨਹੀਂ ਮੰਨਦੇ ਅਕਾਲ ਤਖ਼ਤ ਦੀ ਮਰਿਆਦਾ ਨੂੰ। ਜੇ ਤੁਸੀਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਮੰਨਦੇ ਹੁੰਦੇ, ਸ਼੍ਰੀ ਦਸਮ ਦੀ ਬਾਣੀ ਨੂੰ ਤੁਸੀਂ ਨਿੰਦਣਾ ਨਹੀਂ ਸੀ, ਸੋਟੀਆਂ ਮਾਰ ਕੇ ਬੇਅਦਬੀ ਨਹੀਂ ਸੀ ਕਰਨੀ। ਜੇ ਤੁਸੀਂ ਮੰਨਦੇ ਹੁੰਦੇ ਦਸਵੇਂ ਪਾਤਸ਼ਾਹ ਦੀ ਬਾਣੀ, ਤਿੰਨ ਬਾਣੀਆਂ ਲੈ ਕੇ ਅੰਮ੍ਰਿਤ ਸੰਚਾਰ ਹੁੰਦਾ ਹੈ, ਲੋਕਾਂ ਨੂੰ ਉਪਦੇਸ਼ ਦੇਈ ਜਾਣਾ, ਅਸੀਂ ਮੰਨਦੇ ਹਾਂ, ਨਹੀਂ ਮੰਨਦੇ ਤੁਸੀਂ, ਕਿੱਥੇ ਲਿਖਿਆ ਦਸਮ ਦੀ ਬਾਣੀ ਦੀ ਨਿੰਦਿਆ ਕਰੋ? ਖਾਲਸਾ ਜੀ, ਦਸੇ ਪਾਤਸ਼ਾਹੀਆਂ ਦੀ ਬਾਣੀ ਤੇ ਸਿੱਖ ਜਿਹੜਾ ਦਸੇ ਸਰੂਪਾਂ ਤੇ ਅਡੋਲ ਨਿਸ਼ਚਾ ਰੱਖੇ। ਇਸ ਕਰਕੇ ਆਓ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਮਾਰੂ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਲੜੀਵਾਰ ਜਿਹੜੀ ਕਥਾ ਚੱਲਦੀ ਹੈ ਉਹਦੀ ਆਪਾਂ ਵਿਚਾਰ ਕਰੀਏ। ਦਸੇ ਪਾਤਸ਼ਾਹੀਆਂ ਨੂੰ ਇੱਕ ਰੂਪ ਜਾਣੀਏ, ਗਿਆਰਵੇਂ ਗੁਰੂ ਗ੍ਰੰਥ ਸਾਹਿਬ ਗਿਆਰਾਂ ਪਾਤਸ਼ਾਹੀਆਂ ਵੱਖਰੀਆਂ ਨਹੀਂ, ਇੱਕੋ ਹੀ ਜੋਤ ਹੈ। ਲੈਣੇ ਦੀ ਫਿਰ ਆਈ ਹੈ ਨਾਨਕਾ ਦੋਹੀ ਖੱਟੀ ਹੈ, ਜੋ ਤੂੰ ਹਾਂ ਜੁਗਤ ਸਾਹਿਬ ਸਹਿ ਕਾਇਆ ਫਿਰ ਪਲਟੀ ਹੈ। ਇੱਕੋ ਹੀ ਸਰੂਪ ਹੈ ਸਾਰੇ ਹੀ। ਇੱਥੇ ਮਾਰੂ ਮਹੱਲਿਆਂ ਦੇ ਵਿੱਚ, ਮਾਰੂ ਮਹੱਲਾ ਤੀਜਾ, ਗੁਰੂ ਅਮਰਦਾਸ ਪਾਤਸ਼ਾਹ 1062 ਅੰਗ ਤੇ ਇਹ ਲੜੀਵਾਰ ਕਥਾ ਹੈ। ਕੀ ਉਪਦੇਸ਼ ਕਰਦੇ ਨੇ ਸਰਵਣ ਕਰੋ ਜੀ।
ਮਾਰੂ ਮਹੱਲਾ ਤੀਜਾ, ਹਰ ਜੀਓ ਦਾਤਾ ਅਗਮ ਅਥਾਹ।
ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਜੀਓ ਦਾਤਾ, ਜਿਹੜਾ ਹਰ ਜੀਓ ਹਰੇ ਭਰੇ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ, ਉਹ ਦਾਤਾ ਜਿਹੜਾ ਅਗਮ ਅਥਾਹ, ਮਨ ਦੀ ਗਮਤਾ ਤੋਂ ਪਰੇ ਹੈ, ਅਥਾਹ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਖਾਲਸਾ ਜੀ, ਬੇਪਰਵਾਹ ਹੈ ਉਹ, ਮਨ ਦੀ ਗਮਤਾ ਤੋਂ ਪਰੇ ਹੈ, ਕਿਸੇ ਜੰਤਰ ਦੀ ਪਕੜ ਵਿੱਚ, ਇੰਦਰਿਆਂ ਦੀ ਪਕੜ ਦੇ ਵਿੱਚ ਉਹ ਵਾਹਿਗੁਰੂ ਨਹੀਂ ਆਉਂਦਾ।
ਉਸ ਤਿਲ ਨਾ ਤਮਾਏ ਵੇ ਪਰਵਾਹ,
ਉਹ ਜਿਹੜਾ ਵਾਹਿਗੁਰੂ ਹੈ ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਵਡਿਆਈ ਕਰਾਉਣ ਦੀ ਕੋਈ ਇੱਛਾ ਨਹੀਂ, ਨਾਲੇ ਰੋਜੀ ਰੋਟੀ ਸਭ ਕੁਝ ਉਹੀ ਦਿੰਦਾ ਹੈ। ਆਪਾਂ ਨੂੰ ਤਮਾ ਹੋ ਜਾਂਦੀ ਹੈ ਵਡਿਆਈ ਕਰਾਉਣ ਦੀ, ਵੀ ਮੈਂ ਇੰਨੀ ਕੁ ਸੇਵਾ ਕੀਤੀ ਹੈ ਹੁਣ ਮੇਰਾ ਨਾਂ ਬੋਲਿਆ ਜਾਵੇ, ਆਪਾਂ ਨੂੰ ਇਹ ਤਮਾ ਹੈ। ਲੇਕਿਨ ਉਸ ਪਰਮੇਸ਼ਰ ਨੂੰ ਕੋਈ ਤਮਾ ਨਹੀਂ, ਜੀਵਾਂ ਤੇ ਪਰਉਪਕਾਰ ਕਰਦਾ ਹੋਇਆ ਨਿਰਲੇਪ ਹੈ, ਤਮਾ ਦੇ ਵਿੱਚ ਨਹੀਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ, ਰੰਚਕ ਮਾਤਰ ਵੀ ਤਮਾ ਨਹੀਂ ਉਸ ਵਾਹਿਗੁਰੂ ਨੂੰ, ਬੇਪਰਵਾਹ ਹੈ।
ਤਿਸ ਨੂੰ ਅਪੜ ਨਾ ਸਕੈ ਕੋਈ, ਆਪੇ ਮੇਲ ਮਿਲਾਏ ਦਾ,
ਉਸ ਵਾਹਿਗੁਰੂ ਦੇ ਤੱਕ ਕੋਈ ਆਪਣੇ ਆਪ ਅਪੜ ਨਹੀਂ ਸਕਦਾ। ਜਪਜੀ ਸਾਹਿਬ ਦੇ ਵਿੱਚ ਵੀ ਕਹਿਤਾ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਬੇਦ ਕਹਿਣ ਇੱਕ ਬਾਤ। ਉਹਨੂੰ ਲੱਭ ਕੇ ਭਾਲ ਕੇ ਥੱਕ ਗਏ ਨੇ, ਪਰ ਉਹ ਪਕੜ 'ਚ ਨਹੀਂ ਆਇਆ, ਪ੍ਰੇਮ ਦੇ ਨਾਲ ਵਸ ਵਿੱਚ ਆਉਂਦਾ ਜ਼ਰੂਰ, ਅਤੇ ਉਸਨੂੰ ਅਪੜ ਨਾ ਸਕਿਆ ਕੋਈ, ਉਹਦੇ ਤੱਕ ਕਿਸੇ ਦੀ ਪਹੁੰਚ ਨਹੀਂ, ਕੋਈ ਅਪੜ ਨਹੀਂ ਸਕਦਾ ਆਪਣੀ ਸਿਆਣਪ ਦੇ ਨਾਲ। ਹਾਂ, ਜੇ ਉਹ ਕਿਰਪਾ ਕਰ ਦੇਵੇ ਆਪੇ ਮੇਲ ਮਿਲਾਏਗਾ, ਫਿਰ ਉਹ ਆਪਣੇ ਨਾਲ ਮੇਲ ਲੈਂਦਾ ਹੈ ਜਗਿਆਸੂ ਨੂੰ। ਪਰ ਜੇ ਕੋਈ ਕਹੇ ਮੈਂ ਜ਼ਬਰਦਸਤੀ ਉਹਦੇ ਤੱਕ ਅੱਪੜ ਸਕਦਾ ਨਹੀਂ, ਖਾਲਸਾ ਜੀ, ਜੇ ਉਹਦੀ ਕਿਰਪਾ ਹੋਊ ਆਪੇ ਮੇਲ ਲੈਂਦਾ ਆਪਣੇ ਚ।
ਜੋ ਕੁਛ ਕਰੈ ਸੋ ਨਿਸ਼ਚੋ ਹੋਈ,
ਉਹ ਜਿਹੜਾ ਵਾਹਿਗੁਰੂ ਹੈ ਜੋ ਕੁਛ ਕਰਦਾ ਹੈ ਸੋ ਨਿਸ਼ਚੋ ਹੋਈ, ਭਾਈ ਉਹਨੂੰ ਨਿਸ਼ਚਾ ਕਰਕੇ ਮੰਨ ਲਈਏ ਕਿ ਜੋ ਕਰਦਾ ਪਰਮੇਸ਼ਰ ਕਰਦਾ, ਜੋ ਕਰਦਾ ਚੰਗਾ ਕਰਦਾ, ਉਹਦੇ ਭਾਣੇ ਚ ਹੀ ਹੁੰਦਾ ਹੈ।
ਜਿਸ ਬਿਨ ਦਾਤਾ ਅਵਰ ਨਾ ਕੋਈ,
ਜੋ ਕਰਦਾ ਪਰਮੇਸ਼ਰ ਕਰਦਾ, ਇਹ ਨਿਸ਼ਚਾ ਕਰਕੇ ਮੰਨ ਲਓ, ਤਿਸ ਬਿਨ ਦਾਤਾ ਅਵਰ ਨਾ ਕੋਈ, ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਦਾਤਾ ਨਹੀਂ, ਜਿਹਨੂੰ ਤਿਲ ਜਿੰਨੀ ਤਮਾ ਨਾ ਹੋਵੇ। ਸਭ ਨੂੰ ਤਮਾ ਹੈ ਕਿ ਮੇਰੀ ਵਡਿਆਈ ਹੋਵੇ, ਮੈਂ ਇੰਨਾ ਦਾਨ ਪੁੰਨ ਕਰਦਾ, ਪਰ ਉਹ ਵਾਹਿਗੁਰੂ ਸਭ ਸਾਰੀਆਂ ਦਾਤਾਂ ਦਿੰਦਾ ਹੋਇਆ, ਤਿਲ ਜਿੰਨੀ ਵੀ ਤਮਾ ਨਹੀਂ, ਉਹ ਵਾਹਿਗੁਰੂ ਸਾਰੀਆਂ ਦਾਤਾਂ ਦਿੰਦਾ ਹੋਇਆ ਬੇਪਰਵਾਹ ਹੈ।
ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮੇਲਾਏ ਦਾ,
ਜਿਸ ਨੂੰ ਨਾਮ ਦਾਨ ਕਰੇ ਜਿਨ੍ਹਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੀ ਦਾਤ ਦਾਨ ਕਰ ਦਿੰਦਾ ਹੈ, ਦੇ ਦਿੰਦਾ ਹੈ ਵਾਹਿਗੁਰੂ, ਗੁਰ ਸ਼ਬਦ ਦੀ ਮੇਲ ਮਿਲਾਏ ਦਾ ਨਾਮ ਦੀ ਦਾਤ, ਸ਼ਬਦ ਦੀ ਦਾਤ ਦੇ ਦਿੰਦਾ ਹੈ। ਜਗਿਆਸੂ ਸ਼ਬਦ ਦਾ ਅਭਿਆਸ ਕਰਦਾ, ਕਮਾਈ ਕਰਦਾ, ਫਿਰ ਉਹ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ, ਭੇਦ ਕਰ ਲੈਂਦਾ ਇਸੇ ਗੁਰਮੁਖਾਂ ਨੂੰ।
ਚੌਹ ਦੇ ਭਵਨ ਤੇਰੇ ਹਟ ਨਾਲੇ,
ਹੇ ਵਾਹਿਗੁਰੂ
ਸਤਿਗੁਰ ਦਿਖਾਏ ਅੰਤਰ ਨਾਲੇ।
ਚੌਦਾਂ ਭਵਨ, ਚੌਦਾਂ ਜਿਹੜੇ ਭਵਨ ਨੇ, ਇਹ ਤੇਰੇ ਹਟ ਨਾਲੇ ਤੋਂ ਭਾਵ ਬਾਜ਼ਾਰ, ਇਹ ਤੇਰੇ ਹੀ ਬਾਜ਼ਾਰ ਨੇ, ਤੇਰੀ ਓ ਰਚਨਾ ਸਾਰੀ, ਤੇਰੀ ਓ ਰਚਨਾ ਸੱਚੇ ਪਾਤਸ਼ਾਹ। ਪਤਾਲ, ਆਕਾਸ਼, ਸਾਰੇ ਭਵਨ ਤੇਰੀ ਨੇ। ਹੁਣ ਚੌਦਾਂ ਭਵਨ ਇਹ ਵੀ ਲਾਵਾਂਗੇ ਆਪਾਂ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਚਾਰ ਅੰਤਸ਼ਕਰਨ, ਚੌਦਾਂ ਹੋ ਗਏ। ਸੱਤ ਸੰਤੋਖ, ਦਇਆ, ਧਰਮ ਤੇ ਵਿਚਾਰ, ਪੰਜ ਇਹ ਹੋ ਗਏ। ਫਿਰ ਅੱਗੇ ਹੋਰ ਸੱਤ ਸੰਤੋਖ, ਦਇਆ, ਧਰਮ ਤੇ ਵਿਚਾਰ, ਇਹ ਗੁਣ ਨੇ, ਇਹ ਸਾਰੇ ਖਾਲਸਾ ਜੀ ਚੌਦਾਂ ਬਣਦੇ ਆ। ਜਿਹੜੇ ਚੌਦਾਂ ਭਵਨ ਹਨ, ਸਾਰੇ ਸੰਸਾਰ ਇਹ ਇੱਕ ਤਰ੍ਹਾਂ ਬਾਜ਼ਾਰ ਹੈ, ਤਾਂ ਇਹਦੀ ਰਚਨਾ ਕੀਤੀ ਹੋਈ ਹੈ ਵਾਹਿਗੁਰੂ ਪਰਮੇਸ਼ਰ। ਅੱਗੇ ਫਿਰ ਬੈਰਾਗ ਹੋ ਗਿਆ, ਖੱਟ ਸੰਮਤੀ, ਇਹ ਸਾਰਾ ਕੁਝ ਹੀ ਚੌਦਾਂ ਭਵਨ, ਇਹਨਾਂ ਨੂੰ ਮੰਨ ਲਈਏ ਆਪਾਂ, ਇਹ ਤੇਰੀ ਇਹ ਰਚਨਾ ਰਚਾਈ ਹੋਈ ਹੈ ਵਾਹਿਗੁਰੂ। ਸਤਿਗੁਰ ਦਿਖਾਏ ਅੰਤਰ ਨਾਲੇ, ਜੇ ਤੂੰ ਕਿਰਪਾ ਦ੍ਰਿਸ਼ਟੀ ਕਰਦੇ ਮੈਂ, ਤਾਂ ਫਿਰ ਇਹ ਜਿਹੜੇ ਚੌਦਾਂ ਭਵਨ ਨੇ, ਜਿੰਨੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਮਨੁੱਖ ਆਪਣੇ ਅੰਦਰ ਵੀ ਦੇਖ ਸਕਦਾ। ਇਹ ਆਕਾਸ਼ ਬਾਹਰ ਹੈ, ਬਾਹਰ ਨਹੀਂ, ਸਾਡੇ ਅੰਦਰ ਵੀ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੈ, ਜੋ ਬ੍ਰਹਿਮੰਡ ਦੇ ਵਿੱਚ ਆ ਉਹ ਸਾਡੇ ਅੰਦਰ ਵੀ ਹੈ। ਜਿਹੜਾ ਖੋਜ ਲੈਂਦਾ ਸ਼ਬਦ ਦੀ ਕਮਾਈ ਨਾਲ, ਉਹ ਪ੍ਰਾਪਤ ਕਰ ਲੈਂਦਾ ਹੈ। ਜਿੰਨਾ ਸਮਾਂ ਆਪਣੇ ਅੰਦਰ ਨਿਗਾਹ ਨਹੀਂ ਮਾਰਾਂਗੇ, ਅੰਦਰ ਝਾਤੀ ਨਹੀਂ ਮਾਰਾਂਗੇ, ਪਰਮੇਸ਼ਰ ਦਾ ਮਿਲਾਪ ਨਹੀਂ ਹੋਣਾ, ਮਨ ਨੂੰ ਸ਼ਾਂਤੀ ਨਹੀਂ ਮਿਲਣੀ। ਸੋ ਸਤਿਗੁਰੂ ਜੀ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਭਾਈ, ਉਹਨਾਂ ਨੂੰ ਅੰਦਰ ਹੀ ਚੌਦਾਂ ਭਾਵਨਾ ਦੇ ਦਰਸ਼ਨ ਹੋ ਜਾਂਦੇ ਹੈ।
ਨਾਵੇ ਕਾ ਵਾਪਾਰੀ ਹੋਵੇ, ਗੁਰ ਸ਼ਬਦੀ ਕੋ ਪਾਏ ਦਾ।
ਨਾਮ ਦਾ ਵਪਾਰੀ ਹੋਵੇ ਤੇ ਗੁਰ ਸ਼ਬਦੀ ਕੋ ਪਾਏ ਦਾ, ਜਿਹੜਾ ਭਾਈ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਨੂੰ ਪਾ ਲੈਂਦਾ, ਪ੍ਰਾਪਤ ਕਰ ਲੈਂਦਾ। ਸਿੱਖ ਧਰਮ ਦੇ ਵਿੱਚ ਖੰਡੇ ਵਾਟੇ ਦੀ ਅੰਮ੍ਰਿਤ ਪਹੁਲ ਲੈਣੀ, ਅੰਮ੍ਰਿਤ ਛਕਣਾ, ਪੰਜਾਂ ਪਿਆਰਿਆਂ ਤੋਂ ਨਾਮ ਦ੍ਰਿੜ ਕਰਾਉਣਾ, ਇਸ ਤਰ੍ਹਾਂ ਫਿਰ ਨਾਮ ਜਪਣਾ ਖਾਲਸਾ ਜੀ, ਫਿਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਨਾਮ ਦਾ ਵਪਾਰੀ ਹੈ, ਉਹ ਫਿਰ ਗੁਰੂ ਵਾਲਾ ਬਣ ਕੇ ਸ਼ਬਦ ਪ੍ਰਾਪਤ ਕਰ ਲੈਂਦਾ, ਸ਼ਬਦ ਨੂੰ ਪਾ ਲੈਂਦਾ, ਉਹਦਾ ਮਨੁੱਖਾ ਜੀਵਨ ਹੈ ਖਾਲਸਾ ਜੀ, ਸਾਰਾ ਸਫਲਾ ਹੋ ਜਾਂਦਾ ਹੈ।
ਸਤਿਗੁਰ ਸੇਵੈ ਸਹਿਜ ਆਨੰਦ, ਹਿਰਦੈ ਆਏ ਬੁੱਠਾ ਗੋਬਿੰਦ।
ਸਤਿਗੁਰ ਸੇਵੀ ਹੈ ਸਹਿਜ ਆਨੰਦ, ਸਤਿਗੁਰ ਦਾ ਸਿਮਰਨ ਕਰਨ ਦੇ ਨਾਲ, ਉਹਨੂੰ ਸੇਵਣ ਦੇ ਨਾਲ ਸਹਿਜ ਅਵਸਥਾ ਦੀ ਪ੍ਰਾਪਤੀ, ਟਕਾ ਦੀ ਪ੍ਰਾਪਤੀ ਹੁੰਦੀ ਹੈ।
ਹਿਰਦੈ ਆਏ ਬੁੱਠਾ ਗੋਬਿੰਦਾ,
ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਗੋਬਿੰਦਾ, ਗੋ ਨਾਮ ਪਿਰਥਮੀ ਦਾ ਹੈ, ਬਿੰਦ ਨਾਮ ਪਾਲਣ ਵਾਲਾ, ਉਹ ਫਿਰ ਹਿਰਦੇ ਚ ਵਸ ਜਾਂਦਾ ਖਾਲਸਾ ਜੀ। ਜਦੋਂ ਸਤਿਗੁਰੂ ਸਾਹਿਬ ਦਾ ਮਿਲਾਪ ਹੋਵੇ, ਨਾਮ ਦੀ ਦਾਤ ਪ੍ਰਾਪਤ ਹੋਵੇ, ਫਿਰ ਉਹਦਾ ਨਾਮ ਹਿਰਦੇ ਚ ਵਸ ਜਾਂਦਾ ਹੈ, ਆਨੰਦ ਦੀ ਬਹੁਤੀ ਪ੍ਰਾਪਤੀ ਹੁੰਦੀ ਹੈ ਨਾਮ ਦੇ ਵਸਣ ਕਰਕੇ।
ਸਹਿਜ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ।
ਸਹਿਜ ਭਗਤ ਕਰੇ ਦਿਨ ਰਾਤੀ, ਸਹਿਜ ਤੋਂ ਭਾਵ ਸਹਿਜ ਅਵਸਥਾ, ਜਿਹੜਾ ਸਹਿਜ ਅਵਸਥਾ ਵਾਲਾ ਭਗਤ ਹੈ, ਦਿਨ ਰਾਤ ਵਾਹਿਗੁਰੂ ਨੂੰ ਚੇਤੇ ਕਰਦਾ, ਤੇ ਉਹਦੇ ਕੋਲੋਂ ਇਹ ਭਗਤੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਕਰਵਾਉਂਦੇ ਹਨ।
ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ,
ਜਿਹੜੇ ਸਤਿਗੁਰੂ ਤੋਂ ਵਿਛੜ ਗਏ, ਨਾਮ ਤੋਂ ਵਿਛੜ ਗਏ, ਉਹਨਾਂ ਨੂੰ ਦੁੱਖ ਹੀ ਮਿਲਦੇ ਆ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਣਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਨਾਮ ਤੋਂ ਵਿਸਰ ਗਏ, ਨਾਮ ਤੋਂ ਟੁੱਟ ਗਏ, ਨਾਮ ਦਾ ਪੱਲਾ ਜਿਨ੍ਹਾਂ ਨੇ ਛੱਡਤਾ, ਉਹ ਖੁਆਰੇ ਹੁੰਦੇ ਆ, ਜਨਮਾਂ ਜਨਮਾਂ ਦਾ ਇਹ ਵਿਛੋੜੇ ਉਹਨਾਂ ਦੇ ਗਲ ਪੈ ਜਾਂਦੇ ਨੇ, ਜਨਮਾਂ ਜਨਮਾਂ ਦੇ ਵਿਛੋੜੇ ਦੀ ਪੀੜ ਉਹਨਾਂ ਦੇ ਗਲ 'ਚ ਪੈ ਜਾਂਦੀ ਹੈ। ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ, ਲੋਕ ਪਰਲੋਕ ਦੇ ਵਿੱਚ ਦੁੱਖੇ ਪਾਉਂਦੇ ਨੇ ਗੁਰੂ ਤੋਂ ਵਿਛੜ ਕੇ।
ਆਨੰਦ ਮਾਰੀ ਹੈ ਦੁੱਖ ਸਬਾਇਆ,
ਉਹ ਤਾਂ ਦਿਨ ਰਾਤ ਅਣ ਦਿਨ ਮਾਰੀ ਹੈ, ਦਿਨ ਰਾਤ ਦੁੱਖਾਂ ਦੇ ਵਿੱਚ ਘੁੰਮਦੇ ਫਿਰਦੇ ਨੇ, ਕਿਤੇ ਸ਼ਾਂਤੀ ਨਹੀਂ, ਬਹੁਤਾ ਦੁੱਖ ਲੱਗ ਜਾਂਦਾ, ਸਰੀਰ ਦੀ ਬਿਮਾਰੀ ਵੀ ਲੱਗ ਜਾਂਦੀ ਹੈ ਭਿਆਨਕ, ਨਾਮ ਨੂੰ ਨਾ ਜਪਣ ਕਰਕੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਣਾ। ਫਿਰ ਮਨ ਦੇ ਰੋਗ ਨੇ ਜਿਹੜੇ, ਮਨ ਉਪਰਾਮ ਰਹਿਣਾ, ਜੇ ਮਨ ਚੜ੍ਹਦੀ ਕਲਾ ਚ ਹੋਵੇ ਨਾ, ਵੱਡੇ ਤੋਂ ਵੱਡੀ ਮੁਸੀਬਤ ਨਾਲ ਮਨੁੱਖ ਲੜ ਸਕਦਾ। ਮਨੁੱਖ ਟੁੱਟਦਾ ਕਦੋਂ ਹੈ? ਜਦੋਂ ਮਨ ਉਹਦਾ ਡਿੱਗ ਜਾਂਦਾ, ਮਨ ਡੋਲਦਾ ਉਦੋਂ ਟੁੱਟਦਾ ਹੈ। ਇਸ ਕਰਕੇ ਆਓ ਅੱਗੇ ਸਤਿਗੁਰੂ ਸਾਹਿਬ ਫਰਮਾਉਣਾ ਕਰਦੇ ਹਨ,
ਮੱਥੇ ਕਾਲੇ ਮਹਿਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਏਦਾ।
ਮੱਥੇ ਕਾਲੇ, ਜਿਨ੍ਹਾਂ ਦੇ ਅੰਤਸ਼ਕਰਨ ਰੂਪ ਮਸਤਕ ਕਾਲੇ ਨੇ, ਮਹਿਲ ਨਾ ਪਾਵੇ, ਉਹ ਸੱਚਖੰਡ ਰੂਪ ਮਹਿਲ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੁੰਦੀ, ਦੁੱਖ ਹੀ ਵਿੱਚ ਦੁੱਖ ਪਾਏਦਾ। ਉਹ ਦੁਖੀ ਰਹਿੰਦੇ ਹਨ ਤੇ ਅੱਗੇ ਵੀ ਦੁੱਖ ਮਿਲਦਾ, ਇੱਥੇ ਵੀ ਤੇ ਅੱਗੇ ਵੀ, ਲੋਕ ਪ੍ਰਲੋਕ ਵਿਅਰਥ ਚਲਿਆ ਜਾਂਦਾ ਉਹਨਾਂ ਦਾ। ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵੰਨ, ਤੇ ਕੁੰਭੀ ਨਰਕ ਦੇ ਵਿੱਚ ਉਹਨਾਂ ਦਾ ਵਾਸਾ ਹੁੰਦਾ। ਜਿਹੜੇ ਗੁਰਬਾਣੀ ਤੇ ਕਿੰਤੂ ਪਰੰਤੂ ਕਰਨ ਵਾਲੇ ਨਿੰਦਕ ਹਨ, ਉਹਨਾਂ ਦਾ ਇੱਥੇ ਵੀ ਮੂੰਹ ਕਾਲਾ ਤੇ ਅੱਗੇ ਵੀ ਕਾਲਾ ਹੁੰਦਾ। ਉਹ ਦੁੱਖ ਦੇ ਵਿੱਚ ਹੀ ਖਾਲਸਾ ਜੀ ਫਿਰ ਉਹਨਾਂ ਦਾ ਜੀਵਨ ਚਲਿਆ ਜਾਂਦਾ, ਅੱਗੇ ਵੀ ਫਿਰ ਟੇਢੀਆਂ ਜੂਨਾਂ ਨੂੰ ਪ੍ਰਾਪਤ ਕਰਕੇ ਦੁੱਖੇ ਪਾਉਂਦੇ ਨੇ।
ਸਤਿਗੁਰ ਸੇਵੇ ਸੇ ਵੱਡ ਭਾਗੀ,
ਜਿਹੜੇ ਭਾਈ ਸਤਿਗੁਰ ਨੂੰ ਸੇਵਦੇ ਹਨ, ਚੇਤੇ ਕਰਦੇ ਹਨ, ਵਡਭਾਗੀ ਨੇ ਹੋ।
ਸਹਿਜ ਭਾਏ ਸੱਚੀ ਲਿਵ ਲਾਗੀ,
ਸਹਿਜ ਭਾਏ, ਜਦੋਂ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਸੱਚੀ ਲਿਵ ਲੱਗ ਜਾਂਦੀ ਹੈ ਅੰਦਰੋਂ। ਸਹਿਜ ਅਵਸਥਾ ਪ੍ਰਾਪਤ ਹੋ ਗਈ, ਫਿਰ ਦਿਨ ਰਾਤ ਖਾਂਦਾ ਪੀਂਦਾ ਸੌਂਦਾ, ਉਸ ਵਾਹਿਗੁਰੂ ਦਾ ਨਾਮ ਚੱਲੀ ਜਾਂਦਾ, ਉਹਨੂੰ ਚੇਤੇ ਕਰਦਾ ਹੈ।
ਸੱਚੋ ਸੱਚ ਕਮਾਵੇ ਸਦ ਹੀ ਸੱਚਾ ਮੇਲ ਮਿਲਾਏ ਦਾ।
ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਹੈ ਨਾ, ਸੱਚੋ ਸੱਚ ਕਮਾਵੇ ਸਦ ਹੀ, ਸਦਾ ਹੀ ਸੱਚੇ ਨਾਮ ਨੂੰ ਕਮਾਉਂਦੇ ਨੇ, ਉਹ ਸੱਚੇ ਦੇ ਵਿੱਚ ਹੀ ਮਿਲ ਜਾਂਦੇ ਨੇ, ਵਾਹਿਗੁਰੂ ਦੇ ਵਿੱਚ ਹੀ ਮਿਲ ਜਾਂਦੇ ਹਨ।
ਜਿਸ ਨੂੰ ਸੱਚਾ ਦੇ ਸੋ ਪਾਏ,
ਜਿਸ ਨੂੰ ਸੱਚਾ ਦੇ ਸੋ ਪਾਏ, ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਆਪ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ, ਉਹ ਭਾਈ ਨਾਮ ਨੂੰ ਜਪ ਕੇ ਪਰਮੇਸ਼ਰ ਨੂੰ ਪਾ ਲੈਂਦੇ ਐ।
ਅੰਤਰ ਸਾਜ ਭਰਮ ਚੁਕਾਏ,
ਤੇ ਅੰਦਰੋਂ ਫਿਰ ਭਰਮ ਦਾ ਨਾਸ਼ ਹੋ ਜਾਂਦਾ। ਸੰਗ ਭਰਮ, ਭੇਦ ਭਰਮ, ਜਗਤ ਤੇ ਬ੍ਰਹਮ ਦਾ ਭਰਮ, ਕਈ ਕਰਤੱਤਵ ਭਰਮ, ਕਈ ਤਰ੍ਹਾਂ ਦੇ ਭਰਮ ਹਨ। ਖਾਲਸਾ ਜੀ, ਜਦੋਂ ਸੱਚ ਦੀ ਪ੍ਰਾਪਤੀ ਹੋ ਗਈ, ਅੰਦਰ ਸੱਚਾ ਨਾਮ ਵਸ ਗਿਆ, ਫਿਰ ਭਰਮਾਂ ਦਾ ਵੀ ਨਾਸ਼ ਹੋ ਜਾਂਦਾ ਹੈ।
ਸੱਚ ਸੱਚਾ ਗਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏਦਾ।
ਸੱਚੇ ਦਾ ਦਾਤਾ ਉਹ ਆਪ ਹੀ ਹੈ, ਨਾਮ ਦਾ ਦਾਤਾ ਆਪ ਹੈ, ਜਿਹਤੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਬਖਸ਼ਿਸ਼ ਕਰ ਦਿੰਦਾ ਹੈ। ਉਹ ਭਾਈ ਫਿਰ ਨਾਮ ਨੂੰ ਪ੍ਰਾਪਤ ਕਰਕੇ ਮਨੁੱਖਾ ਦੇਹ ਨੂੰ ਸਫਲਾ ਕਰਨ ਰੂਪ ਕਾਰਜ ਕਰ ਲੈਂਦਾ ਹੈਗਾ। ਸੋ ਸੱਚੇ ਸੱਚ ਸੱਚੇ ਕਾ ਆਪੇ ਦਾਤਾ, ਸੱਚੇ ਨਾਮ ਦਾ ਵਾਹਿਗੁਰੂ ਆਪੇ ਦਾਤਾ ਹੈ, ਜਿਹਨੇ ਉਹਦੇ ਨਾਮ ਨੂੰ ਪ੍ਰਾਪਤ ਕਰ ਲਿਆ, ਜਿਹਨੂੰ ਉਹਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਬਖਸ਼ਿਸ਼ ਕਰ ਦਿੱਤਾ, ਫਿਰ ਉਹ ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ, ਪਾ ਲੈਂਦਾ ਹੈ।
ਆਪੇ ਕਰਤਾ ਸਭਨਾ ਕਾ ਸੋਈ,
ਉਹ ਜਿਹੜਾ ਕਰਤਾ ਵਾਹਿਗੁਰੂ ਹੈ ਨਾ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਆਪਣੇ ਸਾਰੇ ਜੀਵਾਂ ਦਾ ਕਰਤਾ ਵਾਹਿਗੁਰੂ ਆਪ ਹੈ।
ਜਿਸ ਨੂੰ ਆਪ ਬੁਝਾਏ ਬੂਝੈ ਕੋਈ,
ਜਿਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਆਪ ਬੁਝਾਉਂਦਾ ਹੈ, ਆਪ ਸੋਝੀ ਦਿੰਦਾ ਹੈ, ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਗੁਣ ਗਾਉਣ ਦੀ, ਉਹੀ ਫਿਰ ਉਹਦੇ ਗੁਣ ਗਾਉਂਦੇ ਹਨ, ਉਹੀ ਬੁੱਝਦੇ ਹਨ।
ਆਪੇ ਬਖਸ਼ੇ ਦੇ ਵਡਿਆਈ, ਆਪੇ ਮੇਲ ਮਿਲਾਏ ਦਾ।
ਆਪੇ ਬਖਸ਼ੇ ਦੇ ਵਡਿਆਈ, ਉਹ ਆਪ ਹੀ ਬਖਸ਼ਣ ਵਾਲਾ ਹੈ ਸਾਨੂੰ ਕਲਯੁਗ ਦੇ ਜੀਵਾਂ ਨੂੰ, ਤੇ ਆਪ ਇਹ ਵਡਿਆਈ ਦੇਣ ਵਾਲਾ ਵਾਹਿਗੁਰੂ। ਨਾਮ ਦੀ ਵਡਿਆਈ ਦਿੰਦਾ ਹੈ, ਜਦੋਂ ਕੋਈ ਨਾਮ ਜਪਦਾ ਫਿਰ ਆਪ ਹੀ ਮਿਲਾਉਣ ਵਾਲਾ, ਆਪਣੇ ਚ ਭੇਦ ਕਰ ਲੈਂਦਾ ਹੈ ਵਾਹਿਗੁਰੂ।
ਹੋਮੈ ਕਰਦਿਆਂ ਜਨਮ ਗਵਾਇਆ,
ਹੋਮੈ ਦੇ ਵਿੱਚ ਲੱਗ ਕੇ, ਹੰਕਾਰ ਚ ਲੱਗ ਕੇ, ਹੇ ਮਨੁੱਖ ਤੈਂ ਹੀਰੇ ਵਰਗਾ ਮਨੁੱਖਾ ਜਨਮ ਗਵਾ ਲਿਆ।
ਆਗੈ ਮੋਹ ਨਾ ਚੂਕੈ ਮਾਇਆ,
ਆਗੇ ਮੋਹ ਨਾ ਚੂਕੈ ਮਾਇਆ, ਮਾਇਆ ਦੇ ਮੋਹ ਵਿੱਚ ਲੱਗ ਕੇ ਇਹ ਜਨਮ ਬਿਰਥਾ ਗਵਾ ਲਿਆ। ਤਿੰਨ ਪ੍ਰਕਾਰ ਦੀ ਮਾਇਆ ਹੁੰਦੀ ਹੈ, ਜੜ ਚੇਤਨ ਤੇ ਅਗਿਆਨ ਰੂਪ। सो इस माया दे मोह विच लग के अग्गा भी खराब कर लिया, अपना लोक भी खराब कर लिया, ते परलोक भी ऐसी तेरी हालत है।
अग्गै जम काल लेखा लेवै ज्यों तिल कहानी पीड़ाए दा।
जेडे कहंदे ने जमदूत तां हुंदे ही नहीं, आ महाराज कहंदे है अग्गे जम काल लेखा लेवै, ओ जेड़ा जम काल है ना, जम अग्गे लेखा लैंदा है, इउं पीड़ दिंदा है जिवें कोलू दे विच तिल पीड़े जांदे ने। ऐसी हालत है नरकां दी, ज्यौंदे जी भी मनुख जिहड़ा नरक च बाणी नहीं पढ़दा, मरन तो बाद भी वह सचखंड नहीं जाऊ, नरक के मिलू उहनू। इउं पीड़ दिंदा है धर्मराज दा दूत जमदूत जिवें कोलूआं च तिल पीड़े जांदे हन।
पूरे भाग गुर सेवा होई,
पूरे भागां करके सतगुरु साहब दे दर दी सेवा प्राप्त हुंदी है। सेवा करन वेले किसे नूं दसना नहीं मैं किन्नी सेवा करी है, हुण तां आदत बहुत माड़ी बन गई साडी, जे जोड़े झाड़दिआं फोटो करके तां फेसबुक ते पा दिंदे ने, खालसा जी लंगर च सेवा करनी तां पा दित्ता, ए भाई दिखावा करदा किस वास्ते है तूं, सेवा अपने लिए करनी है, पाठ अपने लिए करना है। अगे सियाने कहंदे हुंदे विद्वान, विद्वान की कहंदे सी, भजन भोजन खजाना नारी चारे पर्दे दे अधिकारी। एक तां भजन भोजन खजाना ते इस्त्री, ये कहंदे पर्दे ती चंगे हुंदे ने। जिहड़ा भजन है ना नितनेम, किन्ना करदे हां, किन्ने बाणी दे अर्थ पढ़दे हां, बहुता रौला नहीं पाईंदा, दसींदा नहीं हुंदा, हंकार आ जांदा, गुप्त रखींदा। जिन्ना नितनेम नूं गुप्त रख लांगे उन्नी उह चढ़दी कला। जे इत्थे भी दसता इत्थे भी रौला पाता वह फिर आनंद नहीं बनेगा खालसा जी, हंकार वाली भावना आ जाती है। सो जिते कृपा करदा उन्हां नूं सेवा बख्शिश करता है वाहिगुरु।
नदर करे तां सेवे कोई,
जेड़ा जिते कृपा दृष्टि करदा ओही ओहदा सेवा तो भाव सिमरन करदा सेवा करदा। भाई बहलों साहब ते कृपा दृष्टि करती, पहला लाला वाले नूं मनदे सी, बाद विच फिर किड्डे गुरसिख होए, बाबा बिधी चंद साहब ते कृपा होई, इस करके जी ते कृपा हुंदी है, उही गुरु घर दी सेवा करदा है।
जम काल तिस नेड़ ना आवै, महल सच्चा सुख पाएदा।
ऐसे महापुरुष दे नेड़े, बंदगी वाले दे नेड़े जम काल नहीं आऊगा, ना जम आऊ ना काल। खालसा जी आपे महल सुख पाएदा, सतसंग रूपी महल दी प्राप्ति कर लैंदा, सचखंड रूपी महल दी प्राप्ति करके ऐसा नाम जपन वाला सेवा करने वाला सदीवी सुख प्राप्त कर लेंदा है।
तिन सुख पाया जो तुद पाए,
जेड़े तेनू भागे ना उन्हां नू सुख दी ओ प्राप्ति होवेगी।
पूरे भाग गुर सेवा लाए,
पूरे भागां दे नाल सेवा दे विच लगेगा मनुख। आओ गुरु अगे अरदास करिए, महाराज जी सेवा सिमरन दी दात बख्श दियो।
तेरा हाथ है सब वडियाई, जिस देव है सो पाएदा।
हे सच्चे पातशाह बड़ियाई जेड़ी है ना तेरे हाथ च है, जिन्हू तू बड़ियाई दे दिना है वह बादशाह बन जांदा, राजा बन जांदा है, संसार दे विच जय जयकार हो जांदी है, ये बड़ियाइयां तेरे हाथ ने। सो इस करके किसे बंदे तो नहीं मंगना, आपां गुरु तो मंगना है। जे गुरु साहब चाहणगे एक छिण दे विच राज तख्त दे दिंदे आ, जे अपना कर्म माड़े कीते ने एक छिण दे विच राजे नूं भाई भिखारी भी बना सकते हैं। इस करके गुरु साहब जी ते कृपा करदे ने, उही सेवा करदा है, ते ओदे नेड़े फिर जम भी नहीं आउंदे धर्मराज दे, उहनां नूं फिर सुख दी प्राप्ति हुंदी है जिहड़े उहनूं भा जांदे हन। पूरे भाग गुर सेवा लाए ते तेरे हथ है सब बड़ियाई, जदों सेवा करदे ने फिर मालक दे दर घर तों बड़ियाई प्राप्त हुंदी है। बड़ी सेवा कीती भाई बहलों साहब जी ने इत्थे, बाबा बिधी चंद साहब जी ने, उहनां नूं किन्नी बड़ियाई मिली। गुरुआं तों बाद आपां उहनां नूं किन्ना सत्कार दिंदे आ। बाबा दीप सिंह साहब जी ने बड़ी सेवा कीती, सरोवर दी परिक्रमा च शीस भेट कीता, जालमां दे दंद खट्टे कीते, अज उहनां प्यारियां दी किन्नी वड्याई है खालसा जी, गुरु दी कृपा दे नाल वड्याई मिली है ना। आ कई तां हुण नास्तक जे कह दिंदे आ जी संगतां बाबा शहीदां दे बहुत जांदियां ने, तुसीं तां बाबा दीप सिंह नूं गुरु दे बराबर समझ लिया। नहीं भाई, गुरु तां गुरु है, पर बाबा दीप सिंह भी गुरु तो कोई वख नहीं, गुरु दा रूप हन, खालसा मेरे रूप है खास, खालसे मैं हूं करूं निवास। महाराज अपने प्यारे नूं बड़ियाई दिंदे हन, ਜਿਹੜੇ ਉਹਦਾ ਨਾਮ ਜਪਦੇ ਐ
ਅੰਦਰ ਪ੍ਰਗਾਸ ਗੁਰੂ ਤੇ ਪਾਏ।
ਅੰਦਰ ਅਗਿਆਨਤਾ ਦਾ ਹਨੇਰਾ ਨਾਸ਼ ਕਦੋਂ ਹੁੰਦਾ? ਜਦੋਂ ਗੁਰੂ ਕਿਰਪਾ ਦ੍ਰਿਸ਼ਟੀ ਕਰਦਾ। ਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਨ ਦੇ ਨਾਲ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਨਾਮ ਪਦਾਰਥ ਮਨ ਵਸਾਏ,
ਨਾਮ ਪਦਾਰਥ ਮਨ ਵਸਾਏ। ਹੇ ਮਨੁੱਖ, ਜਿਹੜਾ ਨਾਮ ਰੂਪੀ ਪਦਾਰਥ ਹੈ ਨਾ, ਬੜਾ ਕੀਮਤ ਹੈ, ਕੀਮਤ ਬੇਸਕੀਮਤ ਹੈ, ਇਹਦੀ ਕੋਈ ਕੀਮਤ ਨਹੀਂ, ਬੇਸਕੀਮਤ ਹੈ। ਹੇ ਮਨੁੱਖ, ਇਸ ਨਾਮ ਪਦਾਰਥ ਨੂੰ ਹਿਰਦੇ ਚ ਵਸਾਉਣਾ ਕਰ।
ਗਿਆਨ ਰਤਨ ਸਦਾ ਘੱਟ ਚਾਨਣ, ਅਗਿਆਨ ਅੰਧੇਰ ਗਵਾਏ ਦਾ।
ਗਿਆਨ ਰਤਨ ਸਦਾ ਘੱਟ ਚਾਨਣ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ। ਖਾਲਸਾ ਜੀ, ਇਹ ਸਤਿਗੁਰਾਂ ਦੇ ਕੋਲੋਂ ਗਿਆਨ ਰੂਪੀ ਸੁਰਮਾ ਪ੍ਰਾਪਤ ਹੁੰਦਾ ਮਨ ਬੁੱਧੀ ਰੂਪ ਨੇਤਰਾਂ ਚ ਪਾਉਣ ਵਾਸਤੇ। ਗਿਆਨ ਰਤਨ, ਜਿਨ੍ਹਾਂ ਨੇ ਗਿਆਨ ਰਤਨ ਪ੍ਰਾਪਤ ਕਰ ਲਿਆ, ਸਦਾ ਘੱਟ ਚਾਨਣ, ਉਹਨਾਂ ਦੇ ਹਿਰਦੇ ਚ ਪ੍ਰਕਾਸ਼ ਹੁੰਦਾ ਗਿਆਨ ਦਾ। ਅਗਿਆਨ ਅੰਧੇਰ ਗਵਾਏ ਦਾ, ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦਾ ਹਨੇਰਾ ਸਤਿਗੁਰੂ ਕੱਢ ਦਿੰਦੇ ਨੇ। ਗੁਰੂ ਸ਼ਬਦ ਦੇ ਕਈ ਅਰਥ ਨੇ। ਗੁਰੂ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ ਹੈ। ਗੁਰੂ ਉਹ ਹੈ ਜਿਹੜਾ ਆਪਣੇ ਸਿੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰੇ। ਸੋ ਗਿਆਨ ਰਤਨ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਸਦਾ ਘੱਟ ਚਾਨਣ, ਉਹਨਾਂ ਦੇ ਹਿਰਦੇ ਚ ਪ੍ਰਕਾਸ਼ ਹੋ ਜਾਂਦਾ। ਅਗਿਆਨ ਅੰਧੇਰ ਗਵਾਏ ਦਾ, ਅੰਦਰੋਂ ਅਗਿਆਨਤਾ ਦਾ ਨਾਸ਼ ਹੋ ਜਾਂਦਾ, ਅਗਿਆਨਤਾ ਰੂਪੀ ਹਨੇਰੇ ਦਾ।
ਅਗਿਆਨੀ ਅੰਧੇ ਦੂਜੇ ਲਾਗੇ,
ਅਗਿਆਨੀ ਅੰਧਾ, ਜਿਹੜੇ ਅਗਿਆਨੀ ਪੁਰਸ਼ ਹਨ ਉਹ ਦੂਜੇ ਲਾਗੇ ਤੋਂ ਭਾਵ ਗੁਰੂ ਦੀ ਸਿੱਖੀ ਨੂੰ ਛੱਡ ਕੇ ਕਿਤੇ ਕਬਰਾਂ ਪੂਜਦੇ ਫਿਰਦੇ ਹੈ, ਕਿਤੇ ਦੇਵੀ ਦੇਵਤਿਆਂ ਮਗਰ ਲੱਗੇ ਫਿਰਦੇ ਨੇ। ਜਿਹਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ, ਪਰ ਗੁਰੂ ਕੇ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੱਥਾ ਨਹੀਂ ਕਿਤੇ ਵੀ ਟੇਕਣਾ। ਸੋ ਅਗਿਆਨੀ ਅੰਧਾ ਦੂਜੇ ਭਾਏ, ਦੂਜੇ ਭਾਏ ਤੋਂ ਭਾਵ ਦੂਜਿਆਂ ਦੇ ਨਾਲ ਪਦਾਰਥਾਂ ਦੇ ਨਾਲ ਪਿਆਰ ਹੋਇਆ ਹੋਇਆ, ਹੋਰਾਂ ਦੇਵੀ ਦੇਵਤਿਆਂ ਬੜੀਆਂ ਮਸਾਣਾਂ ਦੇ ਨਾਲ ਪਿਆਰ ਹੋਇਆ ਹੋਇਆ, ਅਗਿਆਨੀਆਂ ਨੂੰ ਨਾਮ ਵਾਲੇ ਪਾਸੇ ਨੀ ਸੁਰਤ ਜੋੜੀ ਉਹਨਾਂ ਨੇ।
ਬਿਨ ਪਾਣੀ ਡੁੱਬ ਮੂਹੇ ਅਭਾਗੇ,
ਬਿਨਾਂ ਪਾਣੀ ਤੋਂ ਜਿਹੜੇ ਖਾਲਸਾ ਜੀ ਡੁੱਬ ਮੂਹੇ ਅਭਾਗੇ। ਖਾਲਸਾ ਜੀ, ਪ੍ਰੇਮਾ ਰੂਪੀ ਜਲ ਤੋਂ ਬਿਨਾਂ ਉਹ ਸੰਸਾਰ ਦੇ ਚਿੱਕੜ ਚ ਡੁੱਬ ਗਏ, ਆ ਭਾਗੇ। ਭਾਗਾਂ ਤੋਂ ਹੀਣੇ ਮਨੁੱਖ ਨਾਮ ਰੂਪੀ ਜਲ ਤੋਂ ਬਿਨਾਂ ਸੰਸਾਰ ਦੇ ਵਿਸ਼ੇ ਵਿਕਾਰਾਂ ਰੂਪੀ ਚਿੱਕੜ ਦੇ ਵਿੱਚ ਡੁੱਬ ਗਏ ਹਨ।
ਚੱਲਦਿਆਂ ਘਰ ਦਰ ਨਦਰ ਨ ਆਵੇ, ਜਮ ਦਰ ਵਾਧਾ ਦੁੱਖ ਪਾਏ ਦਾ।
ਚੱਲਦਿਆਂ ਘਰ ਦਰ ਨਦਰ ਨਾ ਆਵੇ, ਸੰਸਾਰ ਵਿੱਚ ਵਿਚਰਦਿਆਂ ਕੰਮਾਂ ਕਾਜਾਂ ਚ ਇੰਨੇ ਆਪਾਂ ਰੁੱਝ ਜਾਂਦੇ ਹਾਂ, ਆਪਾਂ ਨੂੰ ਆਪਣਾ ਸਰੂਪ ਰੂਪੀ ਘਰ ਨੀ ਆਪਾਂ ਪ੍ਰਾਪਤ ਕਰਦੇ। ਮਨੁੱਖਾ ਜਨਮ ਪ੍ਰਾਪਤ ਕਰਕੇ ਬਿਰਲੇ ਹਨ ਜਿਹੜੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰਦੇ ਆ। ਖਾਲਸਾ ਜੀ, ਫੇਰ ਕੀ ਹੁੰਦਾ? ਚੱਲਦਿਆਂ ਘਰ ਦਰ ਨਾ ਆਵੇ, ਚੱਲਦਿਆਂ ਸੰਸਾਰ ਰੂਪੀ ਵਿਚਰਦਿਆਂ ਆਪਣੇ ਆਤਮਕ ਸਰੂਪ ਦੀ ਪ੍ਰਾਪਤੀ ਨਹੀਂ ਕਰਦਾ। ਜਮ ਦਰ ਵੱਧਾ ਦੁੱਖ ਪਾਏਗਾ, ਜਦੋਂ ਆਤਮਕ ਸਰੂਪ ਦੀ ਪ੍ਰਾਪਤੀ ਨਾ ਕੀਤੀ, ਫਿਰ ਜਮਾਂ ਦੀਆਂ ਮਾਰਾਂ ਖਾਵੇਗਾ ਬੰਨਿਆ ਹੋਇਆ, ਭਾਵ ਉਹਦਾ ਜੰਮਣਾ ਮਰਨਾ ਨਹੀਂ ਮਿਟ ਸਕਦਾ। ਕਦੇ ਕਾਂ ਦੀ ਜੂਨ ਚ ਪੈ ਜੂ, ਕਿਤੇ ਖੋਤੇ ਦੀ ਜੂਨ ਚ ਪੈ ਗਿਆ, ਕਿਤੇ ਕਿਸੇ ਜੂਨ ਚ ਚੱਲਦਾ ਹੀ ਰਹਿਣਾ, ਫਿਰ ਮੋਕਸ਼ ਨਹੀਂ ਮਿਲਦੀ ਬਿਨਾਂ ਨਾਮ ਤੋਂ।
ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ,
ਬਿਨਾਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਮੁਕਤੀ ਨਹੀਂ ਸਾਧ ਸੰਗਤ ਜੀ ਪ੍ਰਾਪਤ ਹੋਣੀ, ਬਸ ਜਮਾਂ ਦੀਆਂ ਮਾਰਾਂ ਹੀ ਖਾਈ ਜਾਵਾਂਗੇ ਫਿਰ ਤਾਂ।
ਗਿਆਨੀ ਧਿਆਨੀ ਪੁੱਛੋ ਕੋਈ,
ਜਾ ਭਾਈ ਪੁੱਛ ਲਓ ਜਾ ਕੇ ਵੱਡੇ ਵੱਡੇ ਗਿਆਨੀਆਂ ਨੂੰ, ਪੁੱਛ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮ ਹੈ ਨਾਰਦ ਹੈ ਵੇਦ ਵਿਆਸ ਹੈ ਕੋਈ, ਜਾਓ ਕਹਿੰਦੇ ਬ੍ਰਹਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਐਡੇ ਵੱਡੇ ਹੋਏ ਨੇ ਇਹ ਲੋਕ, ਕੀ ਇਹਨਾਂ ਨੂੰ ਗੁਰੂ ਬਿਨਾਂ ਗਿਆਨ ਮਿਲ ਗਿਆ? ਨਹੀਂ, ਗੁਰੂ ਤਾਂ ਧਾਰਨ ਕਰਨਾ ਹੀ ਪਿਆ। ਸੋ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਸਤਿਗੁਰ ਸੇਵੇ ਤਿਸ ਮਿਲੇ ਵਡਿਆਈ, ਦਰ ਸੱਚੇ ਸੋਭਾ ਪਾਏ ਦਾ।
ਮਨੁੱਖਾ ਜਨਮ ਪ੍ਰਾਪਤ ਕਰਕੇ ਜਿਨ੍ਹਾਂ ਨੇ ਜਿਉਂਦੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕੀਤਾ, ਉਹ ਜਿਉਂਦੇ ਜੀ ਇਹ ਮੁਕਤ ਹੋ ਜਾਂਦੇ ਨੇ। ਜਿਨ੍ਹਾਂ ਨੇ ਨਾਮ ਦੀ ਵਡਿਆਈ ਨੂੰ ਹਿਰਦੇ ਚ ਵਸਾਇਆ, ਦਰ ਸੱਚੇ ਸੋਭਾ ਪਾਏਦਾ, ਉਹ ਸੱਚੇ ਦਰ ਤੇ ਲੋਕ ਪ੍ਰਲੋਕ ਦੇ ਵਿੱਚ ਸੋਭਾ ਪਾਉਂਦੇ ਹਨ।
ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ,
ਜਿਹੜੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਿਮਰਦੇ ਆ ਉਹਦੇ ਨਾਮ ਨੂੰ, ਉਹ ਮਹਾਰਾਜ ਨੇ ਆਪਣੇ ਨਾਲ ਮੇਲ ਲੈ, ਅਭੇਦ ਕਰ ਲਏ।
ਮਮਤਾ ਕਾਟ ਸੱਚ ਲਿਵ ਲਾਏ,
ਉਹਨਾਂ ਦੀ ਸੰਸਾਰ ਦੀ ਮੋਹ ਮਮਤਾ ਵੀ ਕੱਟੀ ਗਈ। ਕਿਉਂ? ਕਿਉਂਕਿ ਸੱਚੇ ਨਾਮ ਨਾਲ ਬਿਰਤੀ ਜੋੜ ਲਈ। ਜਦੋਂ ਕੋਈ ਸੱਚੇ ਨਾਮ ਨਾਲ ਬਿਰਤੀ ਜੋੜਦਾ, ਫਿਰ ਘਰ ਪਰਿਵਾਰ ਦਾ ਮੋਹ ਵੀ ਨਹੀਂ ਰਹਿੰਦਾ ਖਾਲਸਾ ਜੀ, ਫਿਰ ਸਾਰਿਆਂ 'ਚ ਹੀ ਆਪਣਾਪਣ ਲੱਗਦਾ। ਜਿਹੜੇ ਮਹਾਤਮਾ ਹੁੰਦੇ ਨੇ ਨਾਮ ਬਾਣੀ ਦੇ ਰਸੀਏ, ਉਹ ਕੋਈ ਆਪਣੇ ਇਕੱਲੇ ਪਰਿਵਾਰ ਨੂੰ ਤਰਜੀਹ ਨਹੀਂ ਦਿੰਦੇ, ਉਹ ਸਾਰੀ ਸੰਗਤਾਂ 'ਚ ਹੀ ਉਹਨਾਂ ਨੂੰ ਆਪਣਾਪਣ ਲੱਗਦਾ ਵੀ ਸਾਰੇ ਮੇਰਾ ਹੀ ਸਰੂਪ ਹਨ। ਜਿਨ੍ਹਾਂ ਨੇ ਆਤਮਕ ਸਰੂਪ ਦੀ ਸੋਝੀ ਪ੍ਰਾਪਤ ਕਰ ਲਈ ਹੈ, ਉਹਨਾਂ ਦੀ ਮੋਹ ਮਮਤਾ ਕੱਟ ਦਿੱਤੀ ਹੈ ਸਤਿਗੁਰਾਂ ਨੇ।
ਸਦਾ ਸੱਚ ਵਣ ਜਿਹੇ ਵਾਪਾਰੀ, ਨਾਮੋ ਲਾਹਾ ਪਾਏਦਾ।
ਜਿਹੜੇ ਸੱਚੇ ਨਾਮ ਨੂੰ ਵਣਜ ਕਰਨ ਵਾਲੇ ਵਪਾਰੀ ਨੇ, ਉਹ ਨਾਮ ਨੂੰ ਬਣਜ ਕੇ ਭਾਈ ਲਾਹਾ ਪ੍ਰਾਪਤ ਕਰ ਲੈਂਦੇ ਨੇ, ਮਨੁੱਖਾ ਦੇਹ ਨੂੰ ਸਫਲਾ ਕਰਨ ਰੂਪ।
ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੈ ਸੋਈ ਜਨ ਮੁਕਤਾ।
ਇਹ ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਹੀ ਹੈ, ਜਿਹਦੇ ਮਾੜੇ ਕਰਮ ਨੇ ਉਹਨਾਂ ਦੀ ਬਿਰਤੀ ਐਸੀ ਕਰ ਦਿੰਦਾ ਹੈ। ਬੁੱਧ ਭ੍ਰਿਸ਼ਟ ਕਹਿੰਦੇ ਹੁੰਦੇ ਆ ਨਾ, ਉਹ ਵਾਹਿਗੁਰੂ ਆ ਜਿਹੜਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਜਦੋਂ ਮਾਰਦਾ ਮੱਤ ਮਾਰਦਾ। ਉਹ ਮੱਤ ਕਿਹਨਾਂ ਦੀ ਮਾਰਦਾ? ਜਿਨ੍ਹਾਂ ਨੇ ਪਿਛਲੇ ਪਾਪ ਕੀਤੇ ਹੁੰਦੇ ਨੇ, ਫਿਰ ਮੱਤ ਮਾਰ ਦਿੰਦਾ ਉਹਨਾਂ ਨੂੰ ਸਜ਼ਾ ਦੇਣ ਵਾਸਤੇ। ਜਿਨ੍ਹਾਂ ਨੇ ਪੂਰਬਲੇ ਕਰਮ ਚੰਗੇ ਨੇ, ਹੁਣ ਗਣਕਾ ਭਗਤ ਨਹੀਂ ਬਣੀ, ਹੋ ਸਕਦਾ ਪਿਛਲੇ ਜਨਮ ਦੇ ਕਰਮ ਉਹਦੇ ਚੰਗੇ ਹੋਣ, ਕੋਈ ਮਾੜਾ ਕਰਮ ਅੱਗੇ ਆਉਣ ਕਰਕੇ ਦਲਦਲ ਵਿੱਚ ਗਿਰ ਗਈ, ਜਦੋਂ ਕੋਈ ਅੱਛਾ ਕਰਮ ਫੇਰ ਅੱਗੇ ਆਇਆ, ਮਹਾਤਮਾ ਦਾ ਮਿਲਾਪ ਹੋ ਗਿਆ, ਨਾਮ ਜਪਦੀ ਜਪਦੀ ਪਰਮੇਸ਼ਰ ਦੇ ਵਿੱਚ ਲੀਨ ਹੋ ਗਈ। ਇਸ ਕਰਕੇ ਖਾਲਸਾ ਜੀ, ਆਪੇ ਕਰੇ ਕਰਾਏ ਕਰਤਾ, ਉਹ ਕਰਨ ਕਰਾਉਣ ਵਾਲਾ ਆਪ ਹੈ। ਸ਼ਬਦ ਮਰੈ ਸੋਈ ਜਨ ਮੁਕਤਾ, ਜਿਹੜਾ ਸ਼ਬਦ ਅਭਿਆਸ ਕਰਦਾ ਉਹ ਜਿਉਂਦੇ ਜੀਏ ਮੁਕਤ ਹੈ। ਮਨ ਕਰਕੇ ਮਰ ਚੁੱਕਿਆ, ਉਹ ਕਿਸੇ ਪ੍ਰਕਾਰ ਦਾ ਉਹਦੇ ਵਿੱਚ ਹੰਕਾਰ ਨਹੀਂ।
ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏ ਦਾ।
ਸਤਿਗੁਰੂ ਸਾਹਿਬ ਕਹਿੰਦੇ ਨਾਨਕ ਨਾਮ ਵਸੈ ਮਨ ਅੰਤਰ, ਜਿਨ੍ਹਾਂ ਨੇ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਸਾ ਲਿਆ, ਨਾਮੋ ਨਾਮ ਧਿਆਏ ਦਾ, ਉਹ ਨਾਮ ਨੂੰ ਧਿਆਉਂਦੇ ਹਨ। ਜਿਹੜੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਦੇ ਅੰਦਰ ਵਸ ਜਾਂਦਾ ਨਾਮ, ਜਦੋਂ ਅੰਦਰ ਵਸ ਜਾਂਦਾ ਫਿਰ ਭਾਈ ਉਹ ਜਿਉਂਦੇ ਹੀ ਮੁਕਤ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਉਹ ਅਰਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹਨਾਂ ਨੂੰ ਦੁੱਖ ਦੇ ਵਿੱਚ ਵੀ ਦੁੱਖ ਨਹੀਂ ਮਹਿਸੂਸ ਹੁੰਦਾ, ਸਿਰ ਤੇ ਆਰਾ ਚੱਲਿਆ ਤੇ ਗੁਰੂ ਕਾ ਸਿੱਖ ਬਾਣੀ ਪੜ੍ਹਦਾ, ਕਿਤੇ ਲਿਖਿਆ ਵੀ ਮਤੀ ਦਾਸ ਡੋਲਿਆ, ਮਤੀ ਦਾਸ ਨੂੰ ਦਰਦ ਹੋਇਆ, ਨਹੀਂ, ਸਤਿਗੁਰੂ ਰਾਖੀ ਕਰ ਰਹੇ ਹਨ। ਇਹ ਪੂਰੇ ਗੁਰੂ ਦਾ ਸਿੱਖ ਹੀ ਇਹ ਕਰ ਸਕਦਾ, ਅੰਧੂਰੇ ਦਾ ਨਹੀਂ, ਕਿਉਂਕਿ ਅੰਧੂਰੇ ਤਾਂ ਬੜੇ ਜਗ੍ਹਾ ਜਗ੍ਹਾ ਗੁਰੂ ਬਣੀ ਬੈਠੇ ਆ, ਮੈਂ ਗੁਰੂ ਆ ਮੈਂ ਗੁਰੂ ਆ। ਖਾਲਸਾ ਜੀ, ਇਸ ਕਰਕੇ ਬਚੋ ਇਹਨਾਂ ਪਖੰਡੀਆਂ ਤੋਂ। ਸੋ ਆਓ, ਇੱਥੇ ਸਮਾਪਤੀ ਹੈ ਖਾਲਸਾ ਜੀ। 400 ਸਾਲਾ ਸਥਾਪਨਾ ਦਿਵਸ ਕੀਰਤਪੁਰ ਸਾਹਿਬ ਦਾ ਆ ਰਿਹਾ, 29-30 ਅਪ੍ਰੈਲ ਤੇ 1 ਮਈ ਦਾ ਸਮਾਗਮ ਹੈ, 29 ਅਪ੍ਰੈਲ ਤੋਂ 1 ਮਈ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸ੍ਰੀ ਕੀਰਤਪੁਰ ਸਾਹਿਬ, ਉੱਥੇ ਪਹੁੰਚ ਕੇ ਹਾਜ਼ਰੀ ਭਰਨੀ ਆ ਆਪਾਂ ਨੇ। ਖਾਲਸਾ ਜੀ, ਸਤਿਗੁਰੂ ਕਿਰਪਾ ਕਰਨ, 400 ਸਾਲਾ ਸਥਾਪਨਾ ਦਿਵਸ, ਇਹ 6ਵੇਂ ਪਾਤਸ਼ਾਹ ਨੇ ਵਸਾਇਆ ਸੀ ਕੀਰਤਪੁਰ ਸਾਹਿਬ। ਆਓ, ਹੁਣ ਸਮਾਂ ਨਹੀਂ ਆਗਿਆ ਦਿੰਦਾ, ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ।
ਆਪੇ ਕਰੇ ਕਰਾਏ ਕਰਤਾ,
ਸ਼ਬਦ ਮਰੈ ਸੋਈ ਜਨ ਮੁਕਤਾ, ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਏ ਦਾ, ਨਾਮੋ ਨਾਮ ਧਿਆਏ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।